ਕਹਿੰਦਾ ਨਹੀਂ, ਤੁਸੀਂ ਤਾਂ ਮੇਰੇ ਜਦ ਤੱਕ ਸਾਰੇ ਭ੍ਰਿਸ਼ਟ ਕਰ ਦਿੱਤੇ। ਸਤਿਗੁਰੂ ਬਾਦਸ਼ਾਹ ਗੁਰ ਨੇ ਕੋਈ ਨਗੁਰੇ ਕਾ ਨਾ ਬੁਰਾ, ਨਗੁਰੇ ਪੁਰਸ਼ ਤਾਂ ਬ੍ਰਹਮਾ ਦਾ ਪੁੱਤਰ ਹੈ, ਅਜੇ ਨਗੁਰਾ ਸੀ। ਸੋ ਜਿੱਥੇ ਬਹਿੰਦਾ ਉੱਥੋਂ ਸੜਕ ਅੱਜ ਮਿੱਟੀ ਪਾ ਕੇ ਬਾਹਰ ਫੈਂਕੀ ਜਾਂਦੀ ਹੈ। ਖੋਸ ਮੰਤਰ ਦੀ ਪੱਕੀ ਮਾਲਾ, ਖੋਸ ਮੰਤਰ ਆ ਜਿਹੜਾ ਧਰੂ ਨੇ ਜਪਿਆ ਸੀ, ਜੇ ਗੁਰੂ ਸ਼ਰਨ ਨਹੀਂ ਸੀ ਪ੍ਰਾਪਤ, ਆਪਣੇ ਆਪ ਹੀ ਬਹੁਤ ਸਾਰੇ ਸੁਣ ਸੁਣਾ ਕੇ ਲੱਗ ਜਾਂਦੇ ਹੈ। ਤੂੰ ਆਪ ਜੀ ਕਿਹੋ ਜਿਹੇ ਉਹਨਾਂ ਦੇ ਸੁਭਾਅ, ਕਿਉਂ ਉਹਨਾਂ ਦੀ ਉਮਰ ਤਕਰੀਬਨ 60 ਸਾਲ ਦੀ ਹੋ ਗਈ ਸੀ। ਬਚਪਨ ਲੰਘ ਗਈ, ਜਵਾਨੀ ਵੀ ਲੰਘ ਗਈ, ਬੁਢਾਪਾ 10 ਬਾਲ 3 ਵੀ ਸਰਵਣ ਤੀਸ਼ਾਂ ਕਾ ਸੁੰਦਰ ਕਹਾਵੈ, 40 85 ਸੰਸਾਰ ਦੀ ਇਹੀ ਦਿਸ਼ਾ, ਸੰਸਾਰ ਤੂੰ ਦਾ ਪਹਾੜ ਹੈ, ਸੱਤ ਨਹੀਂ ਹੈ। ਸਯੋਂ ਆਪ ਜੀ ਦੀ ਉਮਰ ਤਕਰੀਬਨ 60 ਸਾਲ ਦੀ ਹੋ ਗਈ। ਹਰ ਸਾਲ ਹੀ ਇਸੇ ਤਰ੍ਹਾਂ ਅੱਜ ਕੱਲ੍ਹ ਵਾਂਗੂ ਨਹੀਂ, ਉਹਨਾਂ ਸਮਿਆਂ ਦੇ ਹੁੰਦੇ ਸਨ, ਲੋਕ ਇਕੱਠੇ ਹੋ ਕੇ ਜਾਂਦੇ ਹੁੰਦੇ, ਨਾਲ ਪੰਜੀਰੀਆਂ ਪੰਜੀਰੀਆਂ ਬਣਾ ਕੇ ਲੈ ਜਾਂਦੇ। ਕਿੰਨਾ ਚਿਰ ਲੱਗਿਆ ਕਰਦਾ ਸੀ ਰਿਸ਼ਤੇ, ਰੇਲਾਂ ਹੋ ਗਈਆਂ, ਮੋਟਰਾਂ ਹੋ ਗਈਆਂ, ਦੂਰਜਾਂ ਹਵਾਈ ਜਹਾਜ਼ ਹੋ ਗਏ, ਪੈਸੇ ਦੀ ਲੋੜ ਕਿਵੇਂ, ਫਿਰ ਇਸ ਤਰੀਕੇ ਫਿਰ ਉਹਨਾਂ ਸਮਿਆਂ ਦੇ ਵਿੱਚ ਇਹ ਜਿਹੇ ਸਾਧਨ। ਇਹ ਕੁਛ ਹੋਣ ਦੇ ਬਾਵਜੂਦ ਆਪ ਜੀ ਦੋ ਦਫ਼ਾ ਗੰਗਾ ਜੀ ਦੀ ਯਾਤਰਾ ਇਸ਼ਨਾਨ ਕਰਿਆ ਕਰਦੇ ਸਨ ਪੂਰੀ ਵਿਧੀ ਅਨੁਸਾਰ। ਗੱਲਾਂ ਬਾਤਾਂ
Thank you. एक करे अरदास जियो पिंड सब तेरे पास आपे नेड़े दूर आपे ही आपे मंज मियानो आपे वेखे सुने आपे ही कुदरत करे जहानो ज्योतिष फांदे नानका हुकुम सोई परवानो दाना बिना दाना बिना दाना बिना दरिया मेरा दाना बिना जी
जपिए तंदूर हुंदे दुखड़े सेवा
84 लख जिया जून ने तो करनी ही है, 33 करोड़ देवता भी कर रहा है, इस देही को सिमरें देव उसकी सफलता दे वास्ते पहले समय च लोग प्राणायाम मन करके मंदर साधन और तपस्या शरीर करके गर्मी सर्दी भुख प्यास शरीर ते चलनी, इसनों तपस्या प्रतीक्षा कहते हैं, ਇਹ ਚੱਲਿਆ ਕਰਦੇ ਸਨ। ਫਿਰ ਮਨ ਦੀ ਸ਼ੁੱਧੀ ਔਰ ਇਕਾਗਰਤਾ ਦੁਆਰਾ ਅੰਤਰ ਛੁਪਿਆ ਹੋਇਆ ਵਾਹਿਗੁਰੂ ਉਸ ਦਾ ਪ੍ਰਗਟ ਹੋ ਜਾਣਾ, ਉਸਨੂੰ ਪ੍ਰਾਪਤ ਕਰਕੇ ਸਾਰੇ ਦੁੱਖਾਂ ਤੋਂ ਬਰੀ ਹੋ ਜਾਣਾ ਹੁੰਦਾ ਸੀ। ਪਰ ਸਮਾਂ ਆਇਆ, ਲੋਕਾਂ ਦੀਆਂ ਉਮਰਾਂ ਘੱਟ ਗਈਆਂ, ਸਰੀਰ ਉਤਨੇ ਨਰੋਏ ਬਲੀ ਨਹੀਂ ਰਹਿ ਗਏ, ਦਿਮਾਗ ਦਿਲ ਕਮਜ਼ੋਰ ਹੋ ਗਏ, ਪ੍ਰਤੀਕਸ਼ਾ ਪ੍ਰਾਣਾਯਾਮ ਆਦੀਆਂ ਛਾਲਾਂ ਚੱਲਣ ਦੇ ਲਾਇਕ ਨਾ ਰਹਿ ਗਏ। ਅੱਜ ਤੋਂ 500 ਸਾਲ ਪਹਿਲੇ ਨਿਰੰਕਾਰ ਨੇ ਆਪਣੇ ਆਪ ਨੂੰ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਕਰਕੇ ਸਮੇਂ ਦੇ ਮੁਤਾਬਕ ਉਹੋ ਜਿਹੀ ਉਪਾਅ ਉਹੋ ਜਿਹੇ ਯਤਨ ਦੱਸ ਦਿੱਤਾ, ਜਿਵੇਂ ਪਹਿਲੇ ਸਮਿਆਂ ਦੇ ਲੋਕ ਰੋਏ ਤਕੜੇ ਹੋਣ ਕਰਕੇ ਜਦੋਂ ਕਿਤੇ ਬਿਮਾਰ ਵਗੈਰਾ ਹੋ ਜਾਂਦੇ, ਉਸ ਸਮੇਂ ਦੇ ਵੈਦ ਲੋਕ ਉਹਨਾਂ ਨੂੰ ਬੜੇ ਬੜੇ ਪੂੜੇ ਦਵਾਈਆਂ ਦੇ ਦਿੰਦੇ, ਉਹਨਾਂ ਨੂੰ ਖਾ ਕੇ ਉਹ ਸ਼ਫਾ ਹਾਸਲ ਕਰਦੇ। ਉਸ ਤੋਂ ਬਾਅਦ ਲੋਕਾਂ ਦੀਆਂ ਤਬੀਅਤਾਂ ਕੁਛ ਸੂਖਮ ਹੋਈਆਂ, ਯੂਨਾਨੀ ਵੈਦਿਕ ਆ ਗਈ, ਉਦੋਂ ਸੂਖਮ ਹੋਈਆਂ, ਐਲੋਪੈਥੀ ਆ ਗਈ, ਉਦੋਂ ਵੀ ਤਬੀਅਤਾਂ ਸੂਖਮ ਹੋ ਗਈਆਂ, ਲੋਕਾਂ ਨੇ ਹੋਮਿਓਪੈਥੀ ਚੱਲ ਪਈ, ਮਾਮੂਲੀ 2-4 ਗੋਲੀਆਂ ਖਸੇ ਦਾਣੇ ਜਿੰਨੀਆਂ ਜਾਂ 2-4 ਡ੍ਰੌਪਸ ਪਾਣੀ ਦੇ ਫਾਇਦਾ ਉਹਨਾਂ ਕੀ ਹੁੰਦਾ ਜਿੰਨਾ ਕੁ ਬੜੇ ਬੜੇ ਪੁੜੇ ਕਰਦੇ ਸਨ। ਇਸੇ ਤਰ੍ਹਾਂ ਹੀ ਸਮੇਂ ਦੇ ਮੁਤਾਬਕ ਗੁਰੂ ਬਾਬਾ ਜੀ ਨੇ ਇਸ ਸਮੇਂ ਦੇ ਲੋਕਾਂ ਦੀ ਜਿਸਮਾਨੀ ਦਿਮਾਗੀ ਹਾਲਤ ਨੂੰ ਅਨੁਭਵ ਕਰਦਿਆਂ ਹੋਇਆਂ ਆਪ ਜੀ ਨੇ ਇਹ ਗੁਰਸਿੱਖੀ ਭਗਤੀ ਮਾਰਗ ਚਲਾਇਆ, ਜਿਸ ਦੇ ਮੁੱਖ ਅਸੂਲ ਗੁਰਮੁਖ ਨਾਮ ਦਾ ਨਿਸ਼ਾਨ ਹਨ। ਸੋ ਪ੍ਰਾਣਾਯਾਮ ਦੀ ਬਜਾਏ ਆਪ ਜੀ ਨੇ ਨਾਮ ਸਿਮਰਨ ਦੀ ਥਿਉਰੀ ਪ੍ਰਚਲਿਤ ਕੀਤੀ, ਨਾਮ ਜਪਣ ਦੀਆਂ ਯੁਕਤੀਆਂ ਪ੍ਰਚਲਿਤ ਕੀਤੀਆਂ, ਬਿਰਤੀ ਦੀ ਇਕਾਗਰਤਾ ਵਾਸਤੇ ਔਰ ਤਪੱਸਿਆ ਦੀ ਬਜਾਏ ਗੁਰੂ ਗੁਰੂ ਸਿੰਘ ਦੀ ਸੇਵਾ ਨੂੰ ਤਰਜੀਹ ਦਿੱਤੀ। ਵੀ ਪ੍ਰਤੀਕਸ਼ਾ ਤਪੱਸਿਆ ਦੇ ਵਿੱਚ ਸਰੀਰ ਨੂੰ ਹੀ ਖੇਚਲ ਹੁੰਦੀ ਹੈ, ਇੱਧਰ ਸੇਵਾ ਕਰਕੇ ਵੀ, ਔਰ ਦੋਨਾਂ ਹਾਲਤਾਂ ਵਿੱਚ ਸੇਵਾ ਮਨ ਦੀ ਸ਼ੁੱਧੀ ਔਰ ਸਿਮਰਨ ਅਭਿਆਸ ਮਨ ਦੀ ਇਕਾਗਰਤਾ ਕਰਦਾ। ਸ਼ੁੱਧੀ ਇਕਾਗਰਤਾ ਦੁਆਰਾ ਹੀ ਜੋ ਛੁਪਿਆ ਵਾਹਿਗੁਰੂ ਉਹਦਾ ਅੰਦਰੋਂ ਪ੍ਰਗਟ ਹੋਣਾ ਹੁੰਦਾ ਹੈ। ਸੋ ਸੇਵਾ ਕਰਕੇ ਬੜੇ ਬੜੇ ਉੱਚ ਮਰਾਤਵੇ ਪ੍ਰਾਪਤ ਹੋਏ। ਗੁਰੂ ਅੰਗਦ ਜੀ ਨੂੰ ਸੇਵਾ ਕਰਕੇ ਹੀ ਗੁਰਤਾਗੱਦੀ ਪ੍ਰਾਪਤ ਹੋਈ। ਬਾਬਾ ਅਮਰਦਾਸ ਜੀ ਨੂੰ 60 ਸਾਲ ਦੀ ਉਮਰ ਦੇ ਵਿੱਚ ਗੁਰੂ ਸ਼ਰਨ ਦੀ ਪ੍ਰਾਪਤੀ ਹੋਈ। ਕੱਲ੍ਹ ਵਿਚਾਰ ਚੱਲੀ ਸੀ, ਅੱਜ ਭਾਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੱਦੀ ਮਿਲਣ ਦਾ ਗੁਰਪੁਰਬ ਹੈ, ਇਸ 'ਤੇ ਵਿਚਾਰ ਕਰਾਂਗੇ। ਸੋ ਗੁਰੂ ਅਮਰਦਾਸ ਜੀ ਇਹ ਵਿਚਾਰ ਫਿਰ ਲੈ ਲਵਾਂਗੇ। ਗੁਰੂ ਅਮਰਦਾਸ ਜੀ ਜਦੋਂ ਗੁਰਤਾਗੱਦੀ 'ਤੇ ਬੈਠੇ, ਬੀਬੀ ਭਾਨੀ ਦਾਨੀ 2 ਲੜਕੀਆਂ ਸਨ ਆਪ ਜੀ ਦੇ, ਭਾਨੀ ਦੇ ਘਰ ਵਾਲੇ ਰਾਮਦਾਸ ਜੀ, ਦਾਨੀ ਦੇ ਘਰ ਵਾਲੇ ਰਾਮਾ ਜੀ ਸਨ। ਇਹ ਵੀ ਦੋਵੇਂ ਗੁਰੂ ਨੂੰ ਗੁਰੂ ਪਰਮੇਸ਼ਵਰ ਜਾਣ ਕੇ ਸੇਵਾ ਕਰਦੇ ਸਨ। ਸੋ ਬੀਬੀਆਂ ਵੀ ਆਪ ਜੀ ਨੇ ਸੇਵਾ ਦੀ ਮਹੱਤਤਾ ਨੂੰ ਅੱਛੀ ਤਰ੍ਹਾਂ ਸਮਝਿਆ ਹੋਇਆ ਸੀ ਕਿ ਗੁਰੂ ਦੀ ਖੁਸ਼ੀ ਸੇਵਾ 'ਤੇ ਹੈ, ਸੇਵਾ ਕਰਕੇ ਸਭ ਕੁਛ ਪ੍ਰਾਪਤ ਹੁੰਦਾ ਹੈ। ਸੋਇਓ ਆਪ ਜੀ ਹਾਲਾਂਕਿ ਦਾਮਾਦ ਸਨ, ਬੜੀ ਸੇਵਾ ਕਰਦੇ ਸਨ, ਬੀਬੀ ਭਾਨੀ ਵੀ ਸੇਵਾ ਕਰਦੀ ਸੀ ਸੇਵਾ। ਸੋ ਇੱਕ ਦਫ਼ਾ ਦਾ ਜ਼ਿਕਰ ਸਿੱਖਾਂ ਦੇ ਦਿਲ ਵਿੱਚ ਖਿਆਲ ਆਇਆ, ਬੀਬੀ ਭਾਨੀ ਨੇ ਰੋਜ਼ ਸਵੇਰੇ ਮਤਲਬ ਇਸ਼ਨਾਨ ਕਰਾਉਣਾ ਪਿਆ, ਰਾਤ ਨੇ ਗੁਰੂ ਜੀ ਦਾ ਚੌਂਕੀ ਆਦਿ ਵਿਛਾਉਣੀ, ਉਸ 'ਤੇ ਗੁਰੂ ਜੀ ਆਸਣ ਵਿਛਾ ਕੇ ਸਮਾਧ ਸਥਿਤ ਹੋਇਆ ਕਰਦੇ ਦਿਨ ਚੜ੍ਹੇ ਤੱਕ। ਅੱਜ ਵੀ ਇਸ਼ਨਾਨ ਕਰਾਇਆ, ਇਸ਼ਨਾਨ ਤੋਂ ਬਾਅਦ ਗੁਰੂ ਜੀ ਚੌਂਕੀ ਦੇ ਉੱਪਰ ਚੌਂਕੜਾ ਮਾਰ ਕੇ ਸਜ ਗਏ। ਚੌਂਕੀ ਦਾ ਇੱਕ ਪਾਵਾ ਕਮਜ਼ੋਰ ਬਹੁਤ, ਚਿੱਤ ਵਿੱਚ ਖਿਆਲ ਕੀਤਾ ਬੀਬੀ ਨੇ, ਅਗਰ ਟੁੱਟ ਗਿਆ, ਐਸਾ ਨਾ ਹੋਵੇ ਸਰੀਰ ਡੋਲ ਜਾਏ, ਗਿਰ ਜਾਏ, ਸੱਟ ਲੱਗੇਗੀ। ਉਸ ਮੌਕੇ ਆਪਣਾ ਹੱਥ ਪਾਵੇ ਦੇ ਹੇਠਾਂ ਦੇ ਦਿੱਤਾ, ਉਸੇ ਤਾਂ ਬੈਠੀ ਰਹੀ। ਗੁਰੂ ਜੀ ਨੇਤਰ ਮੀਟ ਬਿਰਤੀ ਅੰਤਰਮੁਖ ਸਮਾਧ ਅਸਥਿਤ ਹੋ ਗਏ। ਉਹ ਆਨੰਦ ਦਾ ਸਾਗਰ ਵਾਹਿਗੁਰੂ ਉਹਦੇ ਵਿੱਚ ਬਿਰਤੀ ਲਵਲੀਨ ਕਰਕੇ ਉਸ ਆਨੰਦ ਵਿੱਚ ਲਵਲੀਨ ਹੋਏ। ਸੋ ਦਿਨ ਚੜ੍ਹੇ, ਸਮਾਧੀ ਟੁੱਟੀ, ਨੇਤਰ ਖੁੱਲ੍ਹੇ, ਕੀ ਦੇਖਿਆ? ਭਾਨੀ ਪਾਸ ਬੈਠੇ, ਪੁੱਛੋਗੇ ਬੇਟਾ ਕੀ ਗੱਲ, ਕੀ ਕਾਰਨ? ਚੁੱਪ ਰਹੇ, ਨਿਗਾਹ ਮਾਰੀ, ਪਾਵੇ ਦੇ ਹੇਠਾਂ ਹੱਥ ਦਿੱਤਾ ਹੈ। ਕਿਉਂ, ਕੀ ਕਾਰਨ? ਜਦੋਂ ਵਜ਼ਨ ਆ ਜਾਏ ਨਾੜੀਆਂ 'ਤੇ, ਖੂਨ ਦਾ ਦੌਰਾ ਬੰਦ ਹੋ ਜਾਂਦਾ ਹੈ, ਬਾਂਹ ਨੇ ਕਾਲੀ ਹੋਣੀ, ਕੀ ਕਾਰਨ? ਪਿਤਾ ਜੀ, ਪਾਵਾ ਕਮਜ਼ੋਰ ਸੀ ਚੌਂਕੀ ਦਾ, ਦਿਲ ਵਿੱਚ ਖਿਆਲ ਆਇਆ ਜੇਕਰ ਪਾਵਾ ਟੁੱਟ ਗਿਆ ਜਾਂ ਇੱਧਰ ਉੱਧਰ ਕੁਛ ਹੋਰ ਹੋ ਗਿਆ, ਚੌਂਕੀ ਡੋਲ ਜਾਏਗੀ, ਆਪ ਨੂੰ ਸੱਟ ਨਾ ਵੱਜੇ। ਇਸ ਵਾਸਤੇ ਮੈਂ ਗੁਰੂ ਜੀ ਜਿੱਥੇ ਹੋਰ ਸੇਵਾ ਕਰਦੇ ਸੀ ਪਾਨੀ, ਅੱਜ ਇਸ ਸੇਵਾ 'ਤੇ ਅਤਿਅੰਤ ਪ੍ਰਸੰਨ ਹੋਏ। ਵਕਤ ਦੀ ਸੇਵਾ ਹੁੰਦੀ ਹੈ, ਮਿਹਨਤ ਰੱਖਦੀ ਹੈ। ਕਹਿਣ ਲੱਗੇ, ਬੇਟਾ ਮੰਗ, ਜੋਕਸ਼ ਮੰਗਣਾ, ਮੈਂ ਬੜਾ ਪ੍ਰਸੰਨ। ਬੀਬੀ ਭਾਨੀ ਕਹਿਣ ਲੱਗੀ, ਮਹਾਰਾਜ ਘਰ ਦੀ ਘਰ ਵਿੱਚ ਹੀ ਰਹਿ ਜਾਏ, ਗੁਰ ਤਖ਼ਤ ਗੱਦੀ ਦਾ ਵਿਚਾਰ ਘਰ ਦੀ ਘਰ ਵਿੱਚ। ਸੋ ਗੁਰੂ ਅਮਰਦਾਸ ਨੇ ਕਿਹਾ, ਠੀਕ ਹੈ, ਪਹਿਲੇ ਵਸਤੂ ਸੇਵਕ ਨੂੰ ਮਿਲਦੀ ਚਲੀ ਆਈ ਹੈ। ਗੁਰੂ ਨਾਨਕ ਜੀ ਨੇ ਆਪਣੇ ਪੁੱਤਰਾਂ ਨੂੰ, ਸ੍ਰੀ ਚੰਦ ਲਕਸ਼ਮੀ ਦਾਸ ਜੀ ਨੂੰ, ਭਾਵੇਂ ਹਰ ਤਰੀਕੇ ਸ੍ਰੀ ਯੋਗ ਸਨ ਪਰ ਲੈਣਾ ਜੀ ਪੂਰੀਆਂ ਕਸਵੱਟੀਆਂ 'ਤੇ ਪੂਰੇ ਉੱਤਰੇ, ਉਹਨਾਂ ਨੇ ਦਾਤ ਦਿੱਤੀ, ਸੇਵਕ ਨੂੰ ਦਿੱਤੀ, ਆਗਿਆਕਾਰੀ ਨੂੰ ਦਿੱਤੀ। ਫਿਰ ਗੁਰੂ ਅੰਗਦ ਜੀ ਨੇ ਆਪਣੇ ਪੁੱਤਰਾਂ ਦਾਸੂ ਦੱਤ ਨੂੰ ਇਹ ਬਖਸ਼ਿਸ਼ ਨਹੀਂ ਕੀਤੀ, ਸੋ ਸਾਨੂੰ ਇਹ ਦਾਤ ਦਿੱਤੀ ਹੈ ਸੇਵਾ 'ਤੇ ਪ੍ਰਸੰਨ ਹੋ ਕੇ। ਇਹ ਵਸਤੂ ਸੇਵਾ ਸੇਵਕ ਦੀ ਹੈ, ਸੇਵਕ ਵੀ ਆਗਿਆਕਾਰ ਹੋਵੇ, ਪੂਰਾ ਪ੍ਰਸੰਨ ਕਰ ਲਵੇ ਸਵਾਮੀ ਨੂੰ। ਇਸ ਕਰਕੇ ਅੱਛਾ ਤੈਂ ਬਚਨ ਮੰਗਿਆ ਹੈ, ਐਸਾ ਹੀ ਹੋ ਜਾਏਗਾ। ਖੈਰ, ਸਾਰੇ ਗੱਲ ਪ੍ਰਚਲਿਤ ਹੋ ਗਈ ਹੈ, ਪਰ ਹੋਵੇਗੀ ਉਸਦੀ ਜੋ ਪੂਰੀ ਪੂਰੀ ਆਗਿਆ ਮੰਨੇਗਾ, ਗੁਰੂ ਦੀ ਪੂਰਾ ਆਗਿਆਕਾਰੀ ਹੋਵੇਗਾ। ਤਦੇ ਕਿਹਾ, ਵੱਡੀ ਸੇਵਾ ਗੁਰੂ ਦੀ ਕੀ ਹੈ? ਨਿਯਮ ਬਚਨਾਂ ਦਾ, ਆਗਿਆ ਸੁਣ ਨਹੀਂ ਸਾਹਿਬ ਸੇਵਾ,
ਆਗਿਆ ਸੁਣੀ ਜੀ ਸਾਹਿਬ ਸੇਵਾ, ਸਾਹਿਬ ਸੇਵਾ, ਆਗਿਆ ਸੁਣੀ ਜੀ ਸਾਹਿਬ ਸੇਵਾ, ਸਾਹਿਬ ਸੇਵਾ, ਆਗਿਆ ਸੁਣੀ ਜੀ ਆਗਿਆ ਵਿੱਚ, ਹੁਕਮ ਵਿੱਚ, ਰਜ਼ਾ ਵਿੱਚ ਖੜਨਾ ਵੱਡੀ ਸੇਵਾ। ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਦੋਵੇਂ ਦਾਮਾਦ ਸਨ। ਦੋਵੇਂ ਗੁਰੂ ਪਰਮੇਸ਼ਰ ਜਾਣ ਕੇ ਸੇਵਾ ਵਿੱਚ ਡਟੇ ਰਹਿੰਦੇ ਸਨ। ਇਹ ਸੰਗਤਾਂ ਵਿੱਚ ਪ੍ਰਗਟ ਹੋ ਗਏ ਸੀ ਗੱਲ ਬਈ ਬੜੀ ਸੇਵਾ ਕਰਦੇ ਹੈ, ਆਗਿਆ ਵੀ ਬੜੀ ਮੰਨਦੇ ਹਨ। ਪਰ ਬੀਬੀ ਪਾਣੀ ਨੇ ਵਰਦੀ ਲੈ ਲਿਆ ਔਰ ਸਾਰੇ ਵਿੱਚੋਂ ਸੇਵਾ ਵਿੱਚ ਇਹਨਾਂ ਦਾ ਨੰਬਰ ਪ੍ਰਤੀਤ ਹੁੰਦਾ, ਪਤਾ ਨਹੀਂ ਕਿਸ 'ਤੇ ਖੁਸ਼ੀ ਹੋ ਜਾਏ ਗੁਰੂ ਦੀ। ਇਹ ਸੰਗਤਾਂ ਦੇ ਦਿਲ ਵਿੱਚ ਖਿਆਲ, ਸੋ ਉਹਦਾ ਨਿਰਣਾ ਕਰਨ ਵਾਸਤੇ ਗੁਰੂ ਅਮਰਦਾਸ ਜੀ ਅੱਜ ਚੱਲਦੇ ਹਨ ਕੁਛ ਸਿੱਖ ਸੰਗਤਾਂ ਨਾਲ ਹਨ, ਜਿੱਥੇ ਰਾਮਦਾਸ ਜੀ ਸੇਵਾ ਕਰ ਔਰ ਕਰਾ ਰਹੇ ਸਨ ਸੰਗਤਾਂ 'ਤੇ। ਉੱਥੇ ਪਹੁੰਚੇ, ਉੱਥੇ ਖੜ ਗਏ, ਆਪ ਜੀ ਨੇ ਆ ਕੇ ਚਰਣਾ 'ਤੇ ਸੀਸ ਰੱਖਿਆ, ਨਮਸਕਾਰ ਕੀਤੀ, ਫਰਮਾਨ ਕੀਤਾ, ਭਾਈ ਰਾਮਦਾਸ ਇਹ ਥਾਂ ਇੱਕ ਥੜਾ ਤਿਆਰ ਕਰਵਾਓ, ਇਤਨਾ ਉੱਚਾ, ਇਤਨਾ ਲੰਬਾ ਚੌੜਾ ਹੋਣਾ ਚਾਹੀਦਾ, ਉਸ 'ਤੇ ਬੈਠ ਕੇ ਕਿਸੇ ਵਕਤ ਸਿਮਰ ਧਿਆਨ ਵੀ ਜੁੜਿਆ ਕਰਾਂਗੇ। ਕੱਲ੍ਹ ਨੂੰ ਇਸ ਵਕਤ ਤੱਕ ਤਿਆਰ ਹੋਣਾ ਚਾਹੀਦਾ। ਉਹਨਾਂ ਨੇ ਅਰਜ਼ ਕੀਤੀ, ਸਤਿਵਚਨ ਗਰੀਬ ਨਿਵਾਸ ਆਪਦੀ ਕਿਰਪਾ ਨਾਲ ਤਿਆਰ ਹੋ ਜਾਏਗਾ। ਅੱਗੇ ਚਲੇ ਗਏ, ਅੱਗੇ ਰਾਮਾ ਜੀ ਆਪ ਵੀ ਸੇਵਾ ਕਰਦੇ ਸਨ, ਹੋਰ ਸੰਗਤਾਂ ਵੀ ਕਰਵਾ ਰਹੇ ਸਨ। ਉਹਨਾਂ ਨੇ ਵੀ ਆ ਕੇ ਚਰਨੀ ਸੀਸ ਨਵਾਇਆ। ਉਹਨਾਂ ਨੂੰ ਕਹਿਣ ਲੱਗੇ, ਭਾਈ ਰਾਮਾ ਇਹ ਥਾਂ ਇੱਕ ਥੜਾ ਤਿਆਰ ਕਰੋ, ਇਤਨਾ ਉੱਚਾ, ਇਤਨਾ ਲੰਬਾ ਚੌੜਾ ਹੋਣਾ ਚਾਹੀਦਾ, ਕਿਸੇ ਵੇਲੇ ਉਸ 'ਤੇ ਬੈਠ ਕੇ ਭਜਨ ਕਰਿਆ ਕਰਾਂਗੇ। ਕੱਲ੍ਹ ਨੂੰ ਇਸ ਵਕਤ 'ਤੇ ਪਹਿਲੇ ਪਹਿਲੇ ਤਿਆਰ ਕਰਨਾ ਹੋਏਗਾ। ਉਹਨੇ ਹੱਥ ਜੋੜ ਕੇ ਅਰਜ਼ ਕੀਤੀ, ਸਤਿਵਚਨ ਗਰੀਬ ਨਿਵਾਸ ਐਸਾ ਹੀ ਹੋ ਜਾਏਗਾ। ਘਰ ਚਲੇ ਗਏ, ਦੋਨਾਂ ਨੇ ਥੜੇ ਤਿਆਰ ਕਰ ਲਏ। ਦੂਸਰਾ ਦਿਨ ਆ ਗਿਆ, ਅੱਜ ਸ਼ਾਮ ਦਾ ਵਕਤ ਹੈ, ਕੁਛ ਸਿੱਖ ਸੰਗਤਾਂ ਨਾਲ ਹਨ ਗੁਰੂ ਜੀ ਦੇ। ਇਸੀ ਤਰ੍ਹਾਂ ਹੌਲੀ ਹੌਲੀ ਉੱਧਰ ਨੂੰ ਫੈਲਦੇ ਜਾ ਰਹੇ ਹਨ। ਰਾਮਾ ਜੀ ਪਾਸ ਰਾਮਦਾਸ ਪਾਸ ਪਹੁੰਚ ਗਏ, ਥੜਾ ਤਿਆਰ ਸੀ, ਉਹਨਾਂ ਨੇ ਚਰਨੀ ਸੀਸ ਨੂੰ ਆਇਆ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਥੜੇ ਵੱਲ ਨਿਗਾਹ ਕੀਤੀ ਅਤੇ ਦੇਖ ਕੇ ਕਿਹਾ, ਭਾਈ ਰਾਮਦਾਸ ਥੜਾ ਜਿਹੋ ਜਿਹਾ ਚਾਹੀਦਾ ਸੀ ਉਹੋ ਜਿਹਾ ਨਹੀਂ ਬਣ ਸਕਿਆ, ਉਸਨੂੰ ਗਿਰਾ ਦੇ, ਇਤਨਾ ਲੰਬਾ, ਇਤਨਾ ਚੌੜਾ, ਇਤਨਾ ਉੱਚਾ, ਕੱਲ੍ਹ ਨੂੰ ਇਸ ਵਕਤ 'ਤੇ ਪਹਿਲੇ ਪਹਿਲੇ ਤਿਆਰ ਹੋਣਾ ਚਾਹੀਦਾ। ਉਹਨਾਂ ਨੇ ਅੱਜ ਕੀ ਸਤਿਵਚਨ ਗਰੀਬ ਨਿਵਾਸ, ਹਜ਼ੂਰ ਸਰਬੱਗ ਹੋ, ਇਹ ਜੀਵ ਅਲਪੱਗ ਹੈ, ਆਪਦਾ ਗੂੜ ਆਸ਼ਾ ਛੋਟੀ ਅਕਲ ਵਿੱਚ ਆਉਂਦਾ ਨਹੀਂ, ਆਪ ਦੀ ਕਿਰਪਾ ਕਰਕੇ ਸੁਮਤ ਬਖਸ਼ੋ, ਉੱਜਲ ਮਤ ਬਖਸ਼ੋ ਗਰੀਬ ਨਿਵਾਸ, ਇਹੋ ਜਿਹਾ ਥੜਾ ਤਿਆਰ ਹੋ ਜਾਵੇ। ਕੱਲ੍ਹ ਨੂੰ ਕੋਸ਼ਿਸ਼ ਕੀਤੀ ਜਾਏਗੀ ਹਜ਼ੂਰ ਦੇ ਹੁਕਮ ਅਨੁਸਾਰ। ਖੈਰ ਕਹਿ ਕੇ ਚਲੇ ਗਏ, ਐਸਾ ਤਿਆਰ ਕਰਾਇਆ। ਅੱਗੇ ਪਹੁੰਚੇ, ਅੱਗੇ ਰਾਮਾ ਜੀ ਨੇ ਚਰਨੀ ਸੀਸ ਨਵਾਇਆ, ਥੜੇ ਵੱਲ ਨਿਗਾਹ ਕੀਤੀ, ਭਾਈ ਰਾਮਾ ਥੜਾ ਨਹੀਂ ਠੀਕ ਬਣਿਆ, ਇਸ ਨੂੰ ਗਰਾ ਦਿਓ, ਜਿਹਾ ਜਿਹਾ ਕਿਹਾ ਸੀ ਉਹ ਜਿਹਾ ਨਹੀਂ ਬਣ ਸਕਿਆ, ਕੱਲ੍ਹ ਨੂੰ ਇਸ ਵਕਤ 'ਤੇ ਪਹਿਲੇ ਪਹਿਲੇ ਇਤਨਾ ਲੰਬਾ, ਇਤਨਾ ਚੌੜਾ, ਇਤਨਾ ਉੱਚਾ ਹੋਣਾ ਚਾਹੀਦਾ, ਇਉਂ ਕਰੇ। ਉਹਨਾਂ ਕਿਹਾ, ਸਤਿਵਚਨ ਗਰੀਬ ਨਿਵਾਸ ਟਾ ਦਿੰਦੇ ਕਿਹਾ, ਅਤੇ ਇਹੋ ਜਿਹਾ ਸੀ, ਕੋਈ ਗੱਲ ਨਹੀਂ, ਫਿਰ ਟਾ ਦਿੰਦੇ। ਖੈਰ ਚਲੇ ਗਏ ਕਹਿ ਕੇ। ਅੱਜ ਤੀਸਰਾ ਦਿਨ ਆ ਗਿਆ, ਦੋਨਾਂ ਨੇ ਥੜੇ ਫਿਰ ਤਿਆਰ ਕਰ ਲਏ। ਫਿਰ ਪਹੁੰਚਦੇ ਹਨ, ਰਾਮਦਾਸ ਜੀ ਨੇ ਆ ਕੇ ਫਿਰ ਚਰਨੀ ਸੀਸ ਨਵਾਇਆ ਅਤੇ ਗੁਰੂ ਜੀ ਨੇ ਥੜੇ ਵੱਲ ਨਿਗਾਹ ਕੀਤੀ, ਭਾਈ ਰਾਮਦਾਸ ਥੜਾ ਨਹੀਂ ਠੀਕ ਬਣਿਆ, ਇਸਨੂੰ ਗਰਾ ਦਿਓ, ਕੱਲ੍ਹ ਨੂੰ ਇਸ ਵਕਤ 'ਤੇ ਪਹਿਲੇ ਪਹਿਲੇ ਇਤਨਾ ਉੱਚਾ ਹੋਵੇ, ਇਤਨਾ ਲੰਬਾ ਚੌੜਾ ਹੋਵੇ, ਉਹ ਤਿਆਰ ਕਰੋ। ਅਰਜ਼ ਕੀਤੀ ਗਰੀਬ ਨਵਾਜ਼, ਕਲਯੁਗੀ ਜੀਵਾਂ, ਬੁੱਧ ਬਹੁਤ ਮਲਨ ਹੈ, ਆਪ ਆਪਣੀ ਕਿਰਪਾ ਦ੍ਰਿਸ਼ਟੀ ਦੁਆਰਾ ਬੁੱਧ ਨੂੰ ਸਵੱਛ ਕਰੋ, ਆਪ ਦੀ ਹਸੂ ਮਨਸ਼ਾ ਤੁਹਾਡਾ ਤਿਆਰ ਹੋ ਜਾਵੇ। ਗਰੀਬਾਂ ਸੇਵਕ ਨੂੰ ਤਾਂ ਸੇਵਾ ਹੀ ਕਰਨੀ ਬਣਦੀ ਹੈ। ਇਤਿਆਰ ਨਿਮਰਤਾ ਦੇ ਬਚਨ ਕਹਿ ਕੇ ਸਤ ਬਚਨ ਅੱਗੇ ਚਲੇ ਗਏ। ਅੱਗੇ ਰਾਮਾ ਜੀ ਆਉਂਦੇ ਹਨ, ਚਰਣੀ ਸ਼ੀਸ਼ ਨੂੰ ਆਉਂਦੇ ਹਨ, ਥੜੇ ਵੱਲ ਨਿਗਾਹ ਕੀਤੀ। ਭਾਈ ਰਾਮਾ, ਥੜਾ ਅੱਛਾ ਨਹੀਂ ਬਣਿਆ, ਜਿਹਾ ਜਾ ਕਿਹਾ ਸੀ ਤੈਨੂੰ ਹਜੇ ਨਹੀਂ ਬਣਿਆ, ਇਸ ਨੂੰ ਗਿਰਾ ਦੇ, ਕੱਲ੍ਹ ਨੂੰ ਇਹੋ ਜਿਹਾ ਇਹੋ ਜਿਹਾ ਇਹੋ ਜਿਹਾ ਤਿਆਰ ਕਰਕੇ ਰੱਖੀ। ਰਾਮਾ ਜੀ ਕਹਿਣ ਲੱਗੇ, ਗਰੀਬ ਨਵਾਜ਼, ਪਹਿਲੇ ਦਿਨ ਵੀ ਜਿਹਾ ਜਿਹਾ ਆਪਣੇ ਕਿਹਾ ਸੀ ਉਵੇਂ ਬਣਿਆ, ਕੱਲ੍ਹ ਵੀ ਜਿਵੇਂ ਕਿਹਾ ਉਸਦੇ ਮੁਤਾਬਕ ਹੀ ਬਣਾਇਆ ਗਿਆ। ਅੱਛਾ ਜੇ ਆਪ ਨੂੰ ਨਹੀਂ ਪਸੰਦ ਚਾਹ ਦੇਣਾ, ਕੱਲ੍ਹ ਨੂੰ ਫਿਰ ਬਣਾ ਦੇਣਾ। ਹਾਂ ਭਾਈ, ਠੀਕ ਨਹੀਂ। ਅੱਜ ਚੌਥਾ ਦਿਨ ਆ ਜਾਂਦਾ ਹੈ, ਉਸੀ ਤਰ੍ਹਾਂ ਫਿਰ ਸੰਗਤਾਂ ਦੇ ਸਮੇਤ ਗੁਰੂ ਅਮਰਦਾਸ ਪਹੁੰਚੇ। ਰਾਮਦਾਸ ਜੀ ਨੇ ਚਰਨੀ ਸ਼ੀਸ਼ ਨਵਾਇਆ ਅਤੇ ਥੜੇ ਵੱਲ ਨਿਗਾਹ ਕੀਤੀ ਗਈ। ਹੁਕਮ ਹੋਇਆ, ਭਾਈ ਰਾਮਦਾਸ, ਥੜਾ ਨਹੀਂ ਠੀਕ ਬਣਿਆ, ਇਸ ਨੂੰ ਢਾ ਦਿਓ, ਸਮਝ ਨਹੀਂ ਆਈ ਤੇਰੇ ਜਿਹਾ ਜਿਹਾ ਕਿਹਾ, ਕੱਲ੍ਹ ਨੂੰ ਇਹੋ ਜਿਹਾ ਤਿਆਰ ਕਰ। ਸਤ ਵਜਨ ਗਰੀਬ ਨਵਾਜ਼, ਕਲਯੁਗੀ ਜੀਵ ਹਾਂ, ਬਹੁਤ ਹੀ ਮਤਮਲੀਨ ਹੈ ਗਰੀਬ ਨਵਾਜ਼, ਹਜ਼ੂਰ ਦਾ ਗੂੜਾ ਆਸ਼ਾ ਸਮਝ ਨਹੀਂ ਆਉਂਦਾ, ਆਪ ਸਰਬੱਗ ਹੋ, ਸਰਬੱਗ ਦੇ ਆਸ਼ੇ ਨੂੰ ਅਲਪੱਗ ਜੀਵ ਕੈਸੇ ਸਮਝ ਸਕੇ, ਆਪ ਹੀ ਕਿਰਪਾ ਕਰੋ, ਮਿਹਰ ਕਰੋ, ਤਾਕਤ ਬਖਸ਼ ਕੇ ਗਰੀਬ ਨਵਾਜ਼ ਥੜਾ ਤਿਆਰ ਕਰਵਾਓ, ਸੇਵਕ ਨੂੰ ਤਾਂ ਸੇਵਾ ਹੀ ਕਰਨੀ ਬਣਦੀ, ਸੇਵਕ ਕੋ ਸੇਵਾ ਬਣਿਆ ਹੀ ਹੁਕਮ ਬੂਝ ਪਰਮ ਪਦ ਪਾ। ਇਤਿਹਾਸ ਨਿਮਰਤਾ ਦੇ, ਬਹੁਤ ਨਿਮਰਤਾ ਦੇ ਵਚਨ ਕਹਿ ਕੇ ਚਰਨਾਂ ਦੇ ਵਾਰ ਵਾਰ ਨਮਸਕਾਰਾਂ ਕਰਦੇ ਹਨ, ਖਿਮਾ ਮੰਗਦੇ ਆ। ਮੈਂ ਬੜਾ ਨੁਕਸਾਨ ਕਰਦਾ ਗੁਰੂ ਘਰ ਦਾ, ਵਾਰ ਵਾਰ ਇੱਟਾਂ ਚੂਨਾ ਅਰਥ ਖਰਾਬ ਹੁੰਦਾ, ਗਰੀਬ ਨਵਾਜ਼ ਖਿਮਾ ਕਰੋ। ਖੈਰ ਕਹਿ ਕੇ ਚਲੇ ਗਏ ਇਹੋ ਜਿਹੇ। ਅੱਗੇ ਰਾਮਾ ਜੀ, ਉਹਨਾਂ ਨੇ ਵੀ ਆ ਕੇ ਨਮਸਕਾਰ ਕੀਤੀ, ਥੜੇ ਵੱਲ ਨਿਗਾਹ ਮਾਰ ਕੇ ਕਹਿਣਗੇ, ਭਾਈ ਰਾਮਾ, ਥੜਾ ਢਾ ਦੇ, ਠੀਕ ਨਹੀਂ ਬਣਿਆ, ਜਿਹਾ ਜਿਹਾ ਤੈਨੂੰ ਦੱਸਿਆ ਸੀ ਉਹ ਹਜੇ ਨਹੀਂ ਬਣ ਸਕਿਆ। ਹੁਣ ਰਾਮਾ ਜੀ ਦੇ ਅੰਦਰ ਥੋੜ੍ਹੀ ਜਿਹੀ ਹਾਂ ਆ ਗਈ, ਕਹਿਣ ਲੱਗੇ, ਮਹਾਰਾਜ ਆਪਦੀ ਉਮਰ ਜ਼ਿਆਦਾ ਹੋ ਗਈ, ਹੁਣ ਆਪ ਕਹਿ ਕੇ ਭੁੱਲ ਜਾਂਦੇ ਹੋ, ਜਿਵੇਂ ਕਿਹਾ ਸੀ ਪਹਿਲੇ ਦਿਨ ਵੀ ਉਹ ਹਜੇ ਬਣੇ ਸੀ, ਜਿਵੇਂ ਦੂਜੇ ਦਿਨ ਕਿਹਾ ਸੀ ਉਸ ਦਿਨ ਵੀ ਉਹ ਹਜੇ ਹਜ਼ੂਰ ਦੇ ਕਿਸੇ ਮੁਤਾਬਕ ਬਣਾਇਆ, ਹੁਣ ਵੀ, ਪਰ ਆਪ ਕਹਿ ਕੇ ਭੁੱਲ ਜਾਂਦੇ, ਬਣਾਇਆ ਤਾਂ ਉਹ ਹਜੇ ਸੀ, ਕਿਉਂਕਿ ਜਦੋਂ ਜ਼ਿਆਦਾ ਉਮਰ ਹੋ ਜਾਂਦੀ ਫਿਰ ਭੁੱਲਣ ਦਾ ਸੁਭਾਅ ਹੋ ਜਾਂਦਾ। ਇਤਿਹਾਸ ਬਚਨ ਕਹੇ, ਖੈਰ ਗੁਰੂ ਜੀ, ਹੁਣ ਇਹਨਾਂ ਦੋਨਾਂ ਗੱਲਾਂ 'ਤੇ ਕੀ ਗੱਲ ਪਾਈ ਜਾਂਦੀ ਹੈ? ਕਿਤੇ ਅਤਿਅੰਤ ਨਿਮਰਤਾ, ਸੇਵਕ ਨੂੰ ਤਾਂ ਸੇਵਾ ਬਣਨੀ, ਸਾਰੀ ਜ਼ਿੰਦਗੀ ਥੜੇ ਬਣਾਈ ਜਾਓ ਢਾਈ ਜਾਓ, ਸੇਵਕ ਨੇ ਤਾਂ ਸੇਵਾ ਕਰਨੀ, ਖੁਸ਼ੀ ਚਾਹੀਦੀ ਹੈ ਸਵਾਮੀ ਦੀ, ਭਾਵੇਂ ਸਾਰੀ ਜ਼ਿੰਦਗੀ ਹੀ ਕਿਰਪਾ ਕਰਾਈ ਜਾਣ, ਜੇ ਖੁਸ਼ੀ ਹੋ ਜਾਏ ਇਸੇ ਗੱਲ ਵਿੱਚ ਹੋਰ ਕੀ ਚਾਹੀਦਾ। ਸੋ ਇਸ ਕਰਕੇ ਸੇਵਕ ਨੇ ਤਾਂ ਗੁਰੂ ਨੂੰ, ਗੁਰੂ ਪਰਮੇਸ਼ਰ ਹੈ ਸਿੱਖ ਦਾ, ਉਸਨੇ ਗੁਰੂ ਨੂੰ ਪ੍ਰਸੰਨ ਕਰਨਾ, ਗੁਰੂ ਪ੍ਰਸੰਨ ਹੋ ਗਿਆ ਤਾਂ ਸਭ ਕੁਛ ਵਿੱਚ ਆ ਗਿਆ। ਸੋ ਉਹ ਰਾਮਾ ਜੀ ਦੀ ਹਾਂ ਆ ਗਈ ਅੰਦਰ, ਵੀ ਆਪ ਭੁੱਲ ਜਾਂਦੇ ਹੋ, ਬਣਾਉਣ ਮੈਂ ਠੀਕ ਹੀ ਹਾਂ, ਕਿੱਥੇ ਗਈ ਗੱਲਾਂ ਨੇ ਦੋਨਾਂ ਵਿੱਚੋਂ। ਇਸ ਕਰਕੇ ਸਿਆਣੇ ਨੇ ਸਮਝ ਲਿਆ ਵੀ ਕਿੱਥੇ ਉਹ ਸੇਵਾ, ਜਿਸ ਸੇਵਾ ਦੇ ਵਿੱਚ ਹਾਂ ਆ ਗਈ, ਕਿੱਥੇ ਹਾਂ ਤੇ ਰਹੇ, ਤਾਂ ਦੋਨਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੋਇਆ ਕਰਦਾ। ਸੋ ਇਸ ਤਰੀਕੇ ਸਿਰ ਦੋਵੇਂ ਸੇਵਾ ਕਰਦੇ ਹਨ। ਇੱਕ ਦਿਨ ਗੁਰੂ ਅਮਰਦਾਸ ਜੀ ਕਹਿਣਗੇ, ਬੇਟਾ ਬੀਬੀ ਭਾਨੀ ਨੂੰ, ਰਾਮਦਾਸ ਦੀ ਉਮਰ ਖਤਮ ਹੋ ਗਈ, ਇਹਦੀ ਉਮਰ ਖਤਮ ਹੈ, ਕੀ ਕਰੇਂਗੀ? ਅਰਜ਼ ਕੀਤੀ ਗਰੀਬ ਨਵਾਜ਼, ਸੇਵਾ ਕਰਕੇ ਭਜਨ ਕਰਕੇ ਸਮਾਂ ਬਤੀਤ ਕਰਾਂਗੇ। ਸੋ ਗੁਰੂ ਜੀ ਕਹਿਣਗੇ, ਮੈਂ ਤੇਰੀ ਸੇਵਾ 'ਤੇ ਔਰ ਰਾਮਦਾਸ ਦੀ ਸੇਵਾ 'ਤੇ ਬਹੁਤ ਪ੍ਰਸੰਨ ਹਾਂ, ਮੇਰੀ ਉਮਰ 8 ਸਾਲ ਕੁਛ ਮਹੀਨੇ ਰਹਿੰਦੀ ਹੈ, ਗੁਰਤਾ ਗੱਦੀ ਦੇ ਸਮੇਤ ਮੈਂ ਰਾਮਦਾਸ ਨੂੰ ਦਿੰਦਾ ਹਾਂ, ਤੁਹਾਡੀ ਸੇਵਾ 'ਤੇ ਪ੍ਰਸੰਨ ਹੋ ਕੇ। ਇਤਿਹਾਸ ਉਹਨਾਂ ਨੂੰ ਇਹ ਦਾਤ ਬਖਸ਼ ਕੇ ਆਪ ਆਪਣਾ ਪੰਜ ਚੋਲਾ ਤਿਆਗ ਦਿੰਦੇ ਹਨ। ਰਾਮਦਾਸ ਜੀ ਦੇ 3 ਸਾਹਿਬਜ਼ਾਦੇ ਸਨ, ਪ੍ਰਿਥੀ ਚੰਦ ਵੱਡਾ ਔਰ ਮਹਾਂਦੇਵ ਜੀ ਅਤੇ ਸ਼੍ਰੀ ਅਰਜਨ ਦੇਵ ਜੀ। ਪ੍ਰਿਥੀ ਚੰਦ ਬਹੁਤਾ ਹੁਸ਼ਿਆਰ ਸੀ, ਚੀਜ਼ਾਂ ਵਸਤਾਂ ਦਾ ਸੰਭਾਲ ਆਦਿ ਕਰਨਾ ਸੰਗਤਾਂ, ਔਰ ਮਹਾਂਦੇਵ ਅਵਧੂਤ ਪ੍ਰੀਤੀ ਵਾਲਾ ਸੀ, ਵੱਠੇ ਪੈਰ ਸਮਾਧਿਸ਼ਟ ਰਹਿ ਕੇ ਖੁਸ਼ ਸੀ। ਔਰ ਸ਼੍ਰੀ ਅਰਜਨ ਅਰਜਨ ਦੇਵ ਜੀ ਆਗਿਆਕਾਰੀ ਸਨ। ਆਗਿਆ ਵਿੱਚ ਖੜਨ, ਬੀਬੀ ਪਾਨੀ ਦੇ ਹੀ ਸਿੱਖਿਆ ਸੀ ਬੇਟਾ, ਗੁਰੂ ਪਿਤਾ ਦੀ ਆਗਿਆ ਵਿੱਚ ਖੜਨਾ, ਆਗਿਆ ਨਹੀਂ ਭੰਗ ਕਰਨੀ, ਹਮੇਸ਼ਾ ਆਗਿਆ ਵਿੱਚ ਖੜਨਾ, 100% ਦੀ ਆਗਿਆ ਮੰਨਣ ਵਾਲਾ ਜਿਹੜਾ ਗੁਰੂ ਦੀ, ਉਹਦੇ ਵਿੱਚ ਸਭ ਕੁਛ ਹੈ। ਇਸ ਕਰਕੇ ਇਹ ਪੂਰੇ ਆਗਿਆ ਵਿੱਚ ਵਿਚਰਦੇ ਸਨ। ਇਹ ਸਾਰੀਆਂ ਸੰਗਤਾਂ ਵਿੱਚ ਵਿਦਿਤ ਹੋ ਚੁੱਕਾ ਸੀ ਵੀ ਗੁਰੂ ਅਮਰਦਾਸ ਜੀ ਨੇ ਆਪਣੀ 8 ਸਾਲ ਕੁਛ ਮਹੀਨੇ ਉਮਰ ਰਾਮਦਾਸ ਜੀ ਨੂੰ ਦਿੱਤੀ ਹੈ ਅਤੇ ਦਸ਼ਮੇਤ ਗੁਰਤਾ ਗੱਦੀ ਦਿੱਤੀ, ਉਹ ਤਾਕਤਾਂ ਦਿੱਤੀਆਂ ਸਾਰੀਆਂ। ਸਹੀਓ ਪ੍ਰਿਤੀ ਚੰਦ ਨੂੰ ਵੀ ਪਤਾ ਸੀ, ਉਸ ਤੋਂ ਬਾਅਦ ਇਹ ਵੀ ਪਤਾ ਸੀ ਘਰ ਦੀ ਘਰ ਵਿੱਚ ਰਹੇ ਇਹ ਵਰਲੇ ਆ। ਸੋ ਪ੍ਰਿਤੀ ਚੰਦ ਦੇ ਚਿੱਤ ਵਿੱਚ ਖਿਆਲ ਸੀ ਵੀ ਸ਼ਾਇਦ ਮੈਂ ਵੱਡਾ ਪੁੱਤਰ ਹਾਂ, ਮੈਨੂੰ ਇਹ ਵਸਤੂ ਮਿਲ ਜਾਵੇ। ਲੇਕਿਨ ਸ਼੍ਰੀ ਅਰਜਨ ਦੇਵ ਜੀ ਦਾਸਾ ਭਾਵ ਦੇ ਵਿੱਚ ਵਿਚਰਦੇ ਸਨ, ਮੇਰਾ ਫਰਜ਼ ਹੈ ਸੇਵਾ ਕਰਨੀ, ਆਗਿਆ ਵਿੱਚ ਵਿਚਰਨਾ, ਗੁਰੂ ਨੂੰ ਸੇਵਾ ਕਰਕੇ ਪ੍ਰਸੰਨ ਕਰਨਾ। ਇੱਕ ਦਫ਼ਾ ਆਪ ਜੀ ਦਾ ਪਿਛੋਕਾ ਗੁਰੂ ਰਾਮਦਾਸ ਜੀ ਦਾ ਲਾਹੌਰ ਦਾ ਸੀ, ਤੁਹਾਡੀ ਖਾਨਦਾਨ ਵਿੱਚ ਆਪ ਜੀ ਦਾ ਭਰਾ ਸਿਹਾਰੀ ਮਲ ਤੈ ਦਾ ਲੜਕਾ ਆ ਕੇ ਅਰਜ਼ ਕਰਦਾ ਹੈ, ਮਹਾਰਾਜ ਮੇਰੇ ਲੜਕੇ ਦੀ ਸ਼ਾਦੀ ਹੈ, ਆਪ ਉਹਦੇ ਵਿੱਚ ਸ਼ਾਮਿਲ ਹੋ ਤਾਂ ਕਿ ਬਹੁਤ ਸਾਰੇ ਵਿਘਨ ਵੀ ਦੂਰ ਹੋਣ ਔਰ ਅਸੀਂ ਗ੍ਰਿਸ਼ਤੀ ਦੁਨੀਆਂ ਦੀ ਕੋਈ ਸ਼ੋਭਾ ਵੀ ਚਾਹੁੰਦੇ। ਗੁਰੂ ਰਾਮਦਾਸ ਜੀ ਨੇ ਸੋਚਿਆ ਜੇ ਅਸੀਂ ਗਏ ਸੰਗਤਾਂ ਨੇ ਬੇਅੰਤ ਇਕੱਠੇ ਹੋ ਜਾਣਾ ਹੈ, ਅੱਗੇ ਸਮਝਿਆ ਤਾਂ ਸ਼ਾਇਦ ਸੇਵਾ ਇਤਨੀ ਹੋ ਸਕਿਆ ਨਾ ਹੋ ਸਕੇ, ਜੋ ਚਾਹੁੰਦੇ ਸ਼ਾਇਦ ਇਹਨਾਂ ਦਾ ਖਿਆਲ ਪੂਰਾ ਨਾ ਹੋ ਸਕੇ, ਬਿਹਤਰ ਹੈ ਅਤੇ ਇਹਨਾਂ ਲੜਕਿਆਂ ਵਿੱਚੋਂ ਕਿਸੇ ਨੂੰ ਭੇਜ ਦਿੱਤਾ ਜਾਵੇ। ਉਸ ਮੌਕੇ ਸਿਹਰੀਮਲ ਜੀ, ਸਾਨੂੰ ਸਾਡੇ ਗੁਰੂ ਜੀ ਦਾ ਹੁਕਮ ਹੈ ਸਰੋਵਰ ਦੀ ਸੇਵਾ ਕਰਨੀ, ਹੁਕਮ ਹੋਇਆ ਸੀ ਵੀ ਇਹ ਵੀ ਨਹੀਂ ਰਖਾ ਗਏ ਸੀ ਆਪ, ਸੰਯੋਗ ਕਰਕੇ ਆਪ ਪ੍ਰਿਥੀ ਚੰਦ ਨੂੰ ਲੈ ਜਾਓ। ਪ੍ਰਿਥੀ ਚੰਦ ਨੂੰ ਬੁਲਾ ਕੇ ਕਿਹਾ ਬੇਟਾ ਤੇਰੇ ਤਾਏ ਦੇ ਲੜਕੇ ਦੀ ਸ਼ਾਦੀ ਹੈ, ਲਾਹੌਰ ਜਾਓ, ਜਾ ਕੇ ਜਥਾ ਯੋਗ ਜੋ ਵਿਵਹਾਰ ਕਾਰਿਆ ਕਰਨਾ, ਉਸ ਤੋਂ ਬਾਅਦ ਉੱਥੇ ਠਹਿਰ ਜਾਣਾ, ਠਹਿਰ ਕੇ ਸੰਗਤਾਂ ਨੂੰ ਸਦਉਦੇਸ਼ ਕਰਨਾ, ਜਦੋਂ ਬੁਲਾਇਆ ਜਾਵੇ ਫਿਰ ਆਪ ਨੇ ਆਉਣਾ ਹੋਏਗਾ। ਇਹ ਵਚਨ ਸੁਣ ਕੇ ਪ੍ਰਿਥੀ ਚੰਦ ਦੇ ਦਿਲ ਵਿੱਚ ਖਿਆਲ ਆਇਆ ਵੀ ਗੁਰੂ ਪਿਤਾ ਦੀ ਉਮਰ ਥੋੜ੍ਹੀ ਰਹਿੰਦੀ ਹੈ, ਕਿਤੇ ਇਸ ਮਹਾਨ ਮੈਨੂੰ ਪਰਾਂ ਤੋਰ ਕੇ ਗੁਰਤਾ ਗੱਦੀ ਅਰਜਨ ਦੇਵ ਨੂੰ ਦੇਣਾ ਚਾਹੁੰਦੇ। ਉਹ ਦਿਲ ਵਿੱਚ ਪਹਿਲਾਂ ਹੀ ਖਿਆਲ ਚਲਾ ਗਿਆ। ਸੋ ਕਹਿਣ ਲੱਗਾ ਮਹਾਰਾਜ ਦੇਖੋ ਆਪ ਅੱਛੀ ਤਰ੍ਹਾਂ ਜਾਣਦੇ ਹੋ ਸੰਗਤਾਂ ਦਾ ਸਾਹਮਣਾ ਵਿਹਾਰ ਕਾਰ ਜਿਤਨਾ ਮੇਰੇ ਜੁੰਮੇ ਹੈ, ਇਸ ਕਰਕੇ ਮਹਾਂਦੇਵ ਨੂੰ ਅਰਜਨ ਦੇਵ ਨੂੰ ਭੇਜ ਦਿਓ, ਮੇਰੇ ਤੋਂ ਬਿਨਾਂ ਇੱਥੇ ਦਾ ਕੰਮ ਨਹੀਂ ਚੱਲਣਾ। ਗੁਰੂ ਜੀ ਸਮਝ ਗਏ, ਮਹਾਂਦੇਵ ਨੂੰ ਕਿਹਾ ਬੇਟਾ ਮਹਾਂਦੇਵ ਤੂੰ ਜਾ। ਉਹ ਕਹਿਣਾ ਮਹਾਰਾਜ ਮੇਰੀ ਦ੍ਰਿਸ਼ਟੀ ਤਾਂ ਸੰਸਾਰ ਹੀ ਨਹੀਂ ਹੈ, ਸੰਸਾਰ ਦਾ 3 ਕਾਲ ਭਾਵ ਹੈ, ਕਿਹੜਾ ਕਿਹੜਾ ਰਿਸ਼ਤੇਦਾਰ ਹੈ, ਕਿਹੜਾ ਸੰਬੰਧੀ, ਮੈਂ ਕਿਹਦਾ ਜਾ ਕੇ ਕਿਹਦੇ ਵਿਆਹ ਵਿੱਚ ਸ਼ਾਮਿਲ ਹੋਵਾਂ ਜਾ ਕੇ। ਉਹ ਸਮਾਧਿਸ਼ਟ ਅਵਸਥਾ ਵਿੱਚ ਰਹਿਣਾ ਚਾਹੁੰਦਾ ਸੀ, ਵਿਵਹਾਰਕਾਰ ਨੂੰ ਪਸੰਦ ਨਹੀਂ ਸਨ ਕਰਦੇ, ਇਸ ਕਰਕੇ ਉਹਨਾਂ ਵੱਲੋਂ ਵੀ ਅਸੀਂ ਛੋਟੇ ਸ਼੍ਰੀ ਰਾਜਨ ਦੇਵ ਜੀ ਨੂੰ ਬੁਲਾ ਕੇ ਬੇਟਾ ਲਾਹੌਰ ਜਾਓ, ਤੇਰੇ ਤਾਏ ਦੇ ਲੜਕੇ ਸਿਹਾਰੀ ਮਲ ਦੇ ਲੜਕੇ ਦਾ ਵਿਆਹ ਹੈ, ਉੱਥੇ ਜਥਾ ਯੁਗ ਯੁਗ ਕਰਨਾ ਬਣਦਾ ਹੈ, ਵਿਵਹਾਰਕਾਰ ਕਰੋ, ਉਸ ਤੋਂ ਬਾਅਦ ਲਾਹੌਰ ਠਹਿਰ ਜਾਣਾ, ਸੰਗਤਾਂ ਨੂੰ ਸਦਉਦੇਸ਼ ਕਰਨਾ, ਜਦੋਂ ਆਪ ਨੂੰ ਬੁਲਾਇਆ ਜਾਵੇ ਫਿਰ ਆਉਣਾ, ਇਤਨੀ ਦੇਰ ਉੱਥੇ ਠਹਿਰ ਜਾਣਾ। ਆਗਿਆ ਵਿੱਚ ਆਗਿਆ ਸਮ ਨਹੀਂ ਸਾਹਿਬ ਸੇਵਾ, ਜਾਣ ਨੂੰ ਕਿਹੜਾ ਦਿਲ ਚਾਹੁੰਦਾ ਸੀ, ਵਿਛੜ ਨੂੰ ਕਿਹੜਾ ਦਿਲ ਚਾਹੁੰਦਾ ਸੀ, ਲੇਕਿਨ ਆਗਿਆ ਅੱਗੇ ਸਿਰ ਚੁਕਾਇਆ ਗਿਆ, ਸਭ ਤੋਂ ਵੱਡੀ ਸੇਵਾ ਆਗਿਆ ਹੈ। ਇਉਂ ਹੁਕਮ ਮੰਨ ਕੇ ਲਾਹੌਰ ਚਲੇ ਗਏ, ਵਿਵਾਹ ਸ਼ਾਦੀ ਵਿੱਚ ਸ਼ਾਮਿਲ ਹੋਏ, ਉਸ ਤੋਂ ਬਾਅਦ ਲਾਹੌਰੀ ਰਿਹਾਇਸ਼ ਕਰ ਲਈ, ਸੰਗਤਾਂ ਨੂੰ ਸਦ ਉਪਦੇਸ਼ ਨੇ 2 ਵੇਲੇ। ਇਸ ਤਰੀਕੇ ਸਿਰ ਕਾਫੀ ਸਮਾਂ ਗੁਜ਼ਰ ਗਿਆ, ਪਰ ਗੁਰੂ ਰਾਮਦਾਸ ਜੀ ਨੇ ਹੁਕਮ ਕੀਤਾ ਸੀ ਬੁਲਾਏ ਬਿਨਾਂ ਨਹੀਂ ਆਉਣਾ, ਇਸ ਕਰਕੇ ਆ ਵੀ ਨਹੀਂ ਸਕਦੇ, ਭਾਵੇਂ ਅੰਮ੍ਰਿਤਸਰ ਵੀ ਬਹੁਤਾ ਦੂਰ ਨਹੀਂ ਸੀ ਲਾਹੌਰੋਂ, ਪਰ ਹੁਕਮ ਸੀ ਬੁਲਾਏ ਬਿਨਾਂ ਨਹੀਂ ਆਉਣਾ ਹੋਏਗਾ, ਇਸ ਕਰਕੇ ਉੱਥੇ ਠਹਿਰੇ ਰਹੇ। ਜਿਉਂ ਜਿਉਂ ਵਿਯੋਗ ਪੈਂਦਾ ਚਿੱਤ ਵਿੱਚ ਪ੍ਰੇਮ ਦੀ ਜ਼ਿਆਦਾ ਖਿੱਚ ਪੈਂਦੀ ਹੈ, ਅਖੀਰ ਚਿੱਤ ਵਿੱਚ ਸੋਚਿਆ ਵੀ ਗੁਰੂ ਅੰਤਰਯਾਮੀ ਹੈ, ਸਰਬੱਗ ਹੈ, ਸਮਰੱਥ ਹੈ, ਸਭ ਕੁਝ ਜਾਣਦੇ ਹਨ, ਫਿਰ ਵੀ ਮਾਨੁਖ ਸਰੀਰ ਧਾਰਨ ਕੀਤਾ ਹੈ, ਨਾਟਕ ਵਿੱਚ ਜਿਸਨੇ ਜਿਹਾ ਜਿਹਾ ਸੰਗ ਧਾਰਨ ਕੀਤਾ ਵੈਸੇ ਹੀ ਨਿਭਾਇਆ ਕਰਦਾ, ਇਸ ਕਰਕੇ ਸਾਰੇ ਕੰਮ ਜਿਹੜੇ ਹਨ ਛੁੱਟੀ ਨਾਲ ਨਹੀਂ ਕਰਿਆ ਕਰਦੇ, ਬਿਹਤਰ ਹੈ ਬੇਨਤੀ ਪੱਤਰ ਲਿਖ ਭੇਜੀਏ ਅਤੇ ਤਾਂ ਕਿ ਬੁਲਾ ਲੈਣ। ਕਿਉਂ ਇੱਕ ਦਿਨ ਆਪ ਜੀ ਨੇ ਕਾਗਜ਼ ਲਿਆ, ਕਾਗਜ਼ ਦੇ ਉੱਪਰ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਮੰਗਲੇ ਪਾ ਕੇ 1 ਨੰਬਰ ਦੇ ਕੇ ਆਪਣੇ ਮਨ ਦੀ ਅਵਸਥਾ ਨੂੰ ਉਸ ਕਾਗਜ਼ ਦੇ ਉੱਪਰ ਜ਼ਾਹਰ ਕਰਦੇ ਨੇ। ਇਹ ਪੱਤਰਿਕਾ ਗੁਰੂ ਰਾਮਦਾਸ ਜੀ ਨੂੰ ਇਉਂ ਲਿਖਦੇ ਹਨ। ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ, ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ, ਚਾਤ੍ਰਿਕ ਕੀ ਨਿਆਈ ਤ੍ਰਿਖਣ ਉਤਰੈ ਸ਼ਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਉ, ਹਉ ਖੋਲੀ ਜੀ ਹਉ ਖੋਲ ਖੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਉ। ਇਹ ਅੱਖਰ ਕਾਗਜ਼ ਦੇ ਉੱਪਰ ਲਿਖੇ ਇਹ ਪੱਤਰਿਕਾ ਇੱਕ ਸਿੱਖ ਨੂੰ ਬੁਲਾ ਕੇ ਉਸਦੇ ਹੱਥ ਫੜਾਈ, ਜਾਓ ਗੁਰੂ ਸੱਚੇ ਪਾਤਸ਼ਾਹ ਦੇ ਚਰਣਾਂ ਵਿੱਚ ਪੱਤਰਿਕਾ ਭੇਟ ਕਰੋ, ਜੋ ਹੁਕਮ ਹੋਵੇ ਮੈਨੂੰ ਆ ਕੇ ਦੱਸੋ। ਉਹਨਾਂ ਦਿਨਾਂ ਵਿੱਚ ਗੁਰੂ ਜੀ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਾ ਰਹੇ ਸਨ। ਥੋੜ੍ਹੀ ਜਿਹੀ ਸੰਗਤ ਰਹਿੰਦੀ ਸੀ, ਕੁਛ ਛੱਪੜੀਆਂ ਸੀ, ਅਜੇ ਸੇਵਾ ਸ਼ੁਰੂ ਸੀ। ਕਦੇ ਗੋਇੰਦਵਾਲ ਕਦੇ ਇੱਥੇ ਆ ਜਾਇਆ ਕਰਦੇ ਸਨ। ਸਵਯੰ ਸਿੱਖ ਇਹ ਪੱਤਰਿਕਾ ਲੈ ਕੇ ਲਾਹੌਰੋਂ ਪੈਦਲ ਹੀ ਇੱਧਰ ਨੂੰ ਤੁਰ ਪੈਂਦਾ ਹੈ। ਜਦੋਂ ਉੱਥੇ ਪਹੁੰਚਿਆ ਅੱਗੇ ਕੀ ਦੇਖਿਆ, ਪਿਰਥੀ ਚੰਦ ਜੀ ਸੇਵਾ ਕਰ ਰਹੇ ਹਨ ਔਰ ਸੰਗਤਾਂ ਤੋਂ ਕਰਵਾ ਰਹੇ। ਗੁਰੂ ਕਾ ਪੁੱਤਰ ਜਾਣ ਕੇ ਜੋ ਦਿਸੇ ਗੁਰਸਿੱਖੜਾ ਸਿਮਰਨ ਲਾਗੋ ਪਾਇਆ ਜੀ, ਸੋ ਆ ਕੇ ਨਮਸਕਾਰ ਕੀਤੀ। ਸੋ ਉਹਨਾਂ ਨੇ ਪੁੱਛਿਆ, ਸੁਣਾਓ ਲਾਹੌਰੋਂ ਆਏ ਹੋ, ਕੀ ਹਾਲ ਹੈ ਅਰਜਨ ਦੇਵ ਦਾ, ਛੋਟੇ ਭਰਾ ਦਾ? ਸਿੱਖ ਨੇ ਪੱਤਰਿਕਾ ਕੱਢ ਕੇ ਫੜਾਈ, ਵੀ ਇਹ ਗੁਰੂ ਜੀ ਦੇ ਚਰਣਾਂ ਵਿੱਚ ਪੇਸ਼ ਕੀਤੀ ਹੈ, ਇਹ ਲੈ ਕੇ ਆਇਆ ਹਾਂ। ਪਿਰਥੀ ਚੰਦ ਜੀ ਨੇ ਪੱਤਰਿਕਾ ਪੜ੍ਹੀ, ਇਹ ਅੱਖਰ ਪੜ੍ਹੇ, ਪੜ੍ਹ ਕੇ ਹੈਰਾਨ ਹੋ ਗਿਆ, ਵੀ ਅਸਚਰਜ ਬਾਤ ਹੈ। ਪਹਿਲੇ ਗੁਰੂਆਂ ਨੂੰ ਬਾਣੀ ਉਚਾਰਨ ਕਰਨ ਲੱਗ ਪਿਆ, ਐਸਾ ਨਾ ਹੋਵੇ ਗੁਰੂ ਜੀ ਇਸ 'ਤੇ ਪ੍ਰਸੰਨ ਹੋ ਜਾਣ, ਇਹ ਗੁਰਤਕ ਦੀਨ ਵੇਲ ਮੈਂ ਨਾ ਰਹਿ ਜਾਵਾਂਗੇ। ਸੋ ਉਹਦੇ ਚਿੱਤ ਵਿੱਚ ਪਿਰਥੀ ਚੰਦ ਦੇ ਖਿਆਲ ਆਇਆ। ਸੋ ਸਿੱਖ ਨੂੰ ਲੰਗਰੋਂ ਪ੍ਰਸ਼ਾਦ ਛਕਾ ਕੇ ਵੈਸੇ ਹੀ ਕਹਿ ਦਿੱਤਾ, ਪੱਤਰਿਕਾ ਗੁਰੂ ਜੀ ਦੇ ਚਰਨਾਂ ਵਿੱਚ ਪੇਸ਼ ਕਰ ਦਿੱਤੀ ਹੈ ਅਤੇ ਉਹਨਾਂ ਦਾ ਹੁਕਮ ਹੈ, ਅਜੇ ਠਹਿਰਾ ਉੱਥੇ, ਜਦੋਂ ਹੁਕਮ ਆਏਗਾ ਫਿਰ ਆਉਣਾ। ਸਿੱਖ ਨੇ ਆ ਕੇ ਹੀ ਸ਼੍ਰੀ ਅਰਜਨ ਦੇਵ ਜੀ ਨੂੰ ਜੋ ਪਿਰਥੀ ਚੰਦ ਨੇ ਕਿਹਾ ਬਚਨ ਕਹਿ ਦਿੱਤੇ। ਖੈਰ ਕੁਛ ਦੇਰ ਹੋਰ ਉਡੀਕਿਆ, ਕੋਈ ਹੁਕਮਨਾਮਾ ਨਹੀਂ ਆਇਆ। ਸੋ ਬਰਸਾਤ ਦਾ ਮੌਸਮ ਵੀ ਆ ਗਿਆ, ਸਾਡੇ ਦੇਸ਼ ਦੇ ਵਿੱਚ 6 ਰੁੱਤਾਂ ਹੁੰਦੀਆਂ, 12 ਮਹੀਨੇ ਹੁੰਦੇ ਹਨ, ਦੋ ਦੋ ਮਹੀਨੇ ਦੀ ਇੱਕ ਰੁੱਤ ਮੰਨੀ ਹੈ। ਸਾਉਣ ਭਾਦੋਂ ਦੇ ਮਹੀਨੇ ਨੂੰ ਚੁਮਾਸਾ ਜਾਂ ਬਰਸਾਤ ਦੀ ਰੁੱਤ ਕਹਿੰਦੇ ਹਨ। ਇਸ ਰੁੱਤ ਦੇ ਵਿੱਚ ਬਹੁਤ ਸਾਰੇ ਬੱਦਲ ਬੱਦਲ ਹੁੰਦੇ ਹੈ, ਬਾਰਿਸ਼ਾਂ ਪੈਂਦੀਆਂ ਹਨ। ਸੋ ਇਸ ਮੌਸਮ ਦੇ ਵਿੱਚ ਬ੍ਰਹਿ ਪੁਰਸ਼ ਨੂੰ ਬਹੁਤ ਛੇਦ ਹੋਇਆ ਕਰੋ ਉਹਦੇ ਚਿੱਤ ਨੂੰ। ਖੈਰ ਕੁਛ ਦਿਨ ਉਡੀਕ ਕੇ ਵੀ ਅਜੇ ਹੁਕਮਨਾਮਾ ਨਹੀਂ ਆਇਆ, ਫਿਰ ਕਾਗਜ਼ ਲੈਂਦੇ ਹਨ ਦੋਨਾਂ ਨੂੰ ਉਸਦੇ ਉੱਪਰ, ਆਪਣੇ ਮਨ ਦੀ ਅਵਸਥਾ ਨੂੰ ਉਸ ਕਾਗਜ਼ ਦੇ ਉੱਪਰ ਇਉਂ ਅੱਖਰਾਂ ਦੁਆਰਾ ਜ਼ਾਹਰ ਕਰਦੇ ਹਨ। ਤੇਰਾ ਮੁਖੜਾ ਸੁਹਾਵਾ ਸੱਚੇ ਪਾਤਸ਼ਾਹ ਸਹਿਜ ਤੁਮ ਤੇਰੀ ਬਾਣੀ ਹੈ, ਮੁਖੜਾ ਸੁਹਾਵਾ ਸੱਚੇ ਪਾਤਸ਼ਾਹ ਸਹਿਜ ਤੁਮ ਤੇਰੀ ਬਾਣੀ ਹੈ, ਸੀ। ਤੇਰਾ ਮੁਖ ਸੁਹਾਵਾ ਜੀਉ ਸਹਿਜ ਤੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ, ਤੁਹਾਨੂੰ ਸਵਦੇਸ਼ ਜਾਂ ਤੂੰ ਵਸਿਆ, ਮੇਰੇ ਸਾਜਨ ਮੀਤ ਮੁਰਾਰੇ ਜੀਉ, ਹੋਂ ਖੋਲੀ ਜੀ ਹੋਂ ਖੋਲ ਕਮਾਈ, ਗੁਰ ਸਾਜਨ ਮੀਤ ਮੁਰਾਰੇ ਜੀਉ। ਇਹ ਅੱਖਰ ਲਿਖ ਕੇ ਫਿਰ ਪੱਤਰਕਾਰ ਉਸੀ ਸਿੱਖ ਨੂੰ ਜੋ ਪਹਿਲੇ ਲੈ ਕੇ ਗਿਆ ਸੀ ਬੁਲਾਇਆ ਤੇ ਉਸਨੂੰ ਕਿਹਾ, ਇਹ ਪੱਤਰਿਕਾ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਣਾਂ ਵਿੱਚ ਭੇਟ ਕਰੋ, ਜੋ ਹੁਕਮਨਾਮ ਹੋਵੇ ਮੈਨੂੰ ਆ ਕੇ ਦੱਸੋ। ਫਿਰ ਸਿੱਖ ਜਾਂਦਾ। ਉਸੀ ਤਰ੍ਹਾਂ ਪ੍ਰਿਥਵੀ ਚੰਦ ਜੀ ਫਿਰ ਮਿਲ ਜਾਂਦੇ ਹਨ, ਦੂਜੀ ਪੱਤਰਿਕਾ ਲੈ ਕੇ ਫਿਰ ਪੜ੍ਹੀ, ਫਿਰ ਹੋਰ ਜ਼ਿਆਦਾ ਸ਼ੱਕ ਪੈਦਾ ਹੋ ਗਿਆ ਪ੍ਰਿਥਵੀ ਚੰਦ ਨੂੰ ਵੀ ਇਹ ਤਾਂ ਪਹਿਲੇ ਗੁਰੂਆਂ ਨੂੰ ਬਾਣੀ ਉਚਾਰਨ ਕਰਨ ਲੱਗ ਪਿਆ, ਜ਼ਰੂਰ ਇਸ ਤੇ ਪ੍ਰਸੰਨ ਹੋ ਜਾਣਗੇ ਗੁਰੂ ਜੀ। ਸਿੱਖ ਨੂੰ ਲੰਗਰ ਪ੍ਰਸ਼ਾਦ ਛਕਾ ਕੇ ਵਾਪਸ ਕਰ ਦਿੱਤਾ, ਇਹ ਲਫ਼ਜ਼ ਕਹਿ ਦਿੱਤੇ, ਕਹਿ ਦਿਓ ਅਰਜਨ ਦੇਵ ਨੂੰ ਅਜੇ ਉੱਥੇ ਠਹਿਰੇ, ਹੁਕਮਨਾਮਾ ਆਉਣ ਤੱਕ ਇੱਧਰ ਨਾ ਹੈ ਸਿੱਖ ਨੇ ਜਾ ਕੇ ਲਫ਼ਸ ਕਹਿ ਦਿੱਤੇ ਪੱਤਰਕਾਰ ਗੁਰੂ ਜੀ ਦੇ ਚਰਨਾਂ ਵਿੱਚ ਨਾ ਪਹਿਲੀ ਨਾ ਇਹ ਦੋਵੇਂ ਪੇਸ਼ ਨਹੀਂ ਕੀਤੀਆਂ। ਕੁਛ ਦਿਨ ਗੁਜ਼ਰੇ, ਬਰਸਾਤ ਦਾ ਮੌਸਮ, ਇਸ ਮੌਸਮ ਦੇ ਵਿੱਚ ਸਾਵਣ ਸਰਤ ਮਨਾ ਖਨ ਵਰਸੇ ਰੁੱਤੇ ਆਏ, ਮੈਂ ਮਨ ਤਨ ਸ਼ੋ ਭਾਵੇ ਫਿਰ ਪਰਦੇਸ ਸਧਾਏ, ਫਿਰ ਘਰ ਨਹੀਂ ਆਵੇ ਮਰੀਏ ਹਾਵੇ ਦਾਮਨ ਚਮਕ ਡਰਾਏ, ਹਰ ਵੀ ਨੀਂਦ ਭੁੱਖ ਕਹੋ ਕੈਸੀ ਕਾਪਰ ਤਨ ਸੁਖਾਏ ਇਤਿਆਦ। ਇਹ ਜੀ ਅਵਸਥਾ ਬਿਰਹੀ ਪੁਰਸ਼ ਦੇ ਚਿੱਤ ਵਿੱਚ ਇਹ ਨਿਸ਼ਾਨੀਆਂ ਕਰ ਜਾਂਦੇ। ਇੱਕ ਮੁਸਲਮਾਨ ਫਕੀਰ ਆਪਣੇ ਮੁਰੀਦ ਨੂੰ ਕਹਿੰਦਾ ਹੈ, ਐ ਬੇਟਾ ਆਸ਼ਕਾਂ ਦਾ ਨਵ ਨਿਸ਼ਾਨੀ ਹੈ ਪਿਸ਼ਤ ਰੰਗ ਜ਼ਰਦੋ ਆਹ ਸਰਦੋ ਚਸ਼ਮ ਤਰ ਕੰਮ ਖੁਰਦਨੋ ਕੰਮ ਗੁਫਤਨੋ ਖਾਬਿਸ਼ ਆਰਾਮ ਇੰਤਜ਼ਾਰੀ ਬੇਕਰਾਰੀ ਦਸ਼ਤ ਸਰ। ਫਕੀਰ ਆਪਣੇ ਮੁਰੀਦ ਨੂੰ ਕਹਿੰਦਾ, ਬੇਟਾ ਜੋ ਬਿਰਹੀ ਪੁਰਸ਼ ਨੂੰ ਪ੍ਰਭੂ ਖੁਦਾ ਦੇ ਉਹਨਾਂ ਦੇ ਚਿੱਤ ਵਿੱਚ ਇਹ ਨੌ ਨਿਸ਼ਾਨੀਆਂ ਘੱਟ ਜਾਇਆ ਕਰਦੀਆਂ। ਆਸ਼ਕਾਂ ਰਾ ਨਵ ਨਿਸ਼ਾਨੀ ਐ ਪੁਸ਼ਰ ਰੰਗ ਜ਼ਰਦੋ ਆਹ ਸਰਦੋ ਚਸ਼ਮ ਤੱਤ ਰੰਗ ਪੀਲਾ ਪੈ ਜਾਣਾ ਚਿਹਰੇ ਦਾ ਆਹ ਸਰਦੋ ਠੰਡੀਆਂ ਆਉਣੀਆਂ ਚਸ਼ਮ ਤਰ ਅੱਖਾਂ ਚ ਪਾਣੀ ਭਰਿਆ ਰਹਿਣਾ ਕੰਮ ਖੁਰਦਨੋ ਕੰਮ ਗੁਫਤਨੋ ਖਾਬਿਸ਼ ਆਰਾਮ ਨੀਂਦ ਘੱਟ ਜਾਣੀ ਭੁੱਖ ਘੱਟ ਜਾਣੀ ਬੋਲ ਚਾਲ ਵੀ ਘੱਟ ਜਾਣੀ ਛੇ ਗੱਲਾਂ ਇੰਤਜ਼ਾਰੀ ਬੇਕਰਾਰੀ ਦੱਸਦੇ ਸਰ ਉਡੀਕ ਪੈਣੀ ਚਿੱਤ ਵਿੱਚ ਬੇਕਰਾਰ ਰਹਿਣਾ ਚਿੱਤ ਨੇ ਔਰ ਆਪਣਾ ਹੱਥ ਸਿਰ ਤੇ ਰੱਖ ਕੇ ਬੈਠੇ ਰਹਿਣ ਇਹ ਨੌ ਨਿਸ਼ਾਨੀਆਂ ਹਨ ਪ੍ਰਭੂ ਖੁਦਾ ਦੇ ਵਿਯੋਗ ਦੇ ਜਿਹੜੇ ਪ੍ਰੇਮੀ ਹਨ ਉਹਨਾਂ ਦੇ ਚਿੱਤ ਵਿੱਚ ਘੱਟ ਜਾਂਦੀਆਂ ਹਨ। ਉਹਦੇ ਕਬੀਰ ਜੀ ਨੇ ਇੱਕ ਥਾਂ ਦੱਸਿਆ ਨਾ ਬਿਹੋ ਭਜੰਗਮ ਮਨ ਵਸੈ ਮਨ ਤਨ ਮਾਨੇ ਕੋਏ ਰਾਮ ਵਿਯੋਗੀ ਨਾ ਜੀਏ ਜੀਏ ਤਾਂ ਬੌਰਾ ਹੋਏ ਜਾਂ ਤਾਂ ਰੱਬ ਦਾ ਵਿਯੋਗੀ ਜਿਉਂਦਾ ਨਹੀਂ ਜੇ ਜਿਉਂਦਾ ਤਾਂ ਬੌਰਾ ਹੁੰਦਾ ਕਮਲਾ ਹੋ ਜਾਂਦਾ ਦੁਨੀਆਂ ਵੱਲੋਂ ਨਾ ਜੀਵੇ ਕੋਈ ਰਾਮ ਦਾ ਵਿਯੋਗੀ ਨਾ ਜੀਵੇ ਕੋਈ ਰਾਮ ਦਾ ਵਿਯੋਗੀ ਪਤਾ ਵੀ ਪ੍ਰਿਥੀ ਚੰਦ ਨੇ ਉਹਨਾਂ ਨੂੰ ਲੁਕੋ ਛੱਡਿਆ ਹੋਇਆ ਹੈ। ਪਰ ਚਿੱਤ ਵਿੱਚ ਖਿਆਲ ਹੈ ਵੀ ਪਤਾ ਨਹੀਂ ਕੀ ਕਾਰਨ ਹੈ, ਸ਼ਾਇਦ ਮੇਰੇ ਤੋਂ ਕੁਛ ਨਾਰਾਜ਼ਗੀ ਹੈ, ਕਿਉਂ ਨਹੀਂ ਬੁਲਾਇਆ। ਸੋ ਖੈਰ ਮੌਸਮ ਬਰਸਾਤ ਦਾ ਮੀਂਹ ਪੈਂਦੇ ਹਨ, ਕਦੇ ਕਦੇ ਬੰਦ ਹੋ ਜਾਂਦੇ ਹਨ। ਆਸਮਾਨ ਦੇ ਵਿੱਚ ਕਾਲੀਆਂ ਘਟਾਂ ਫਿਰਦੀਆਂ ਹਨ, ਬਿਜਲੀ ਲਸ਼ਕਦੀ ਹੈ, ਬੱਦਲਾਂ ਦੀ ਗੜਗੜ ਪੈਂਦੀ ਹੈ। ਇਹੋ ਜਿਹੀ ਅਵਸਥਾ ਦੇ ਵਿੱਚ ਗਰੀਬ ਪੁਰਸ਼ ਦੇ ਮਨ ਨੂੰ ਬੜਾ ਖੇਦ ਹੁੰਦਾ। ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ, ਚਿਹਰਾ ਪੀਲਾ ਪੈ ਗਿਆ, ਅੱਖਾਂ ਤਰ ਰਹਿੰਦੀਆਂ, ਭੁੱਖ ਘਟ ਗਈ, ਨੀਂਦ ਘਟ ਗਈ, ਉਹ ਸਾਰੀਆਂ ਨਾ ਨਿਸ਼ਾਨੀਆਂ ਆਪ ਜੀ ਘਟ ਗਈਆਂ। ਅੱਜ ਰਾਤ ਨੂੰ ਜਦੋਂ ਬਿਲਕੁਲ ਨੀਂਦ ਨਹੀਂ ਪਈ, ਆਪ ਜੀ ਨੇ ਉਸੇ ਵਕਤ ਉੱਠ ਕੇ ਕਾਗਜ਼ ਲਿਆ, ਕਾਗਜ਼ ਦੇ ਉੱਪਰ 3 ਨੰਬਰ ਦਿੱਤਾ। ਉਸ ਕਾਗਜ਼ ਦੇ ਉੱਪਰ ਆਪਣੇ ਮਨ ਦੀ ਅਵਸਥਾ ਨੂੰ ਇਹਨਾਂ ਅੱਖਾਂ ਦੁਆਰਾ ਨਿਯਮ ਪ੍ਰਗਟ ਕਰਨਾ ਸ਼ੁਰੂ ਕੀਤਾ। ਇੱਕ ਖੜੀ ਨਾ ਮਿਲਦੇ ਜੀ ਕਲ ਯੁਗ ਹੁੰਦਾ, ਕਲ ਯੁਗ ਹੁੰਦਾ, ਖੜੀ ਨਾ ਮਿਲਦੇ ਕਲ ਯੁਗ ਹੁੰਦਾ, ਕਲ ਯੁਗ ਹੁੰਦਾ। ਭਗਵੰਤਾ ਮੋਏ ਰਹਿ ਨਾ ਵਿਹਾਵੈ ਨੀਂਦ ਨਾ ਆਵੈ। ਇਸੀ ਅਵਸਥਾ ਨੂੰ ਮੋਰੈ ਨਾ ਵਿਹਾਵੇ ਨਾ ਆਵੇ ਨੀਂਦ ਨਾ ਆਵੇ, ਨੀਂਦ ਨਾ ਆਵੇ, ਨੀਂਦ ਨਾ ਆਵੇ, ਨੀਂਦ ਨਾ ਆਵੇ। ਦੇਖੇ ਗੁਰ ਦਰਬਾਰੇ ਜੀ ਹੋਂ ਖੋਲੀ, ਜੀ ਹੋਂ ਖੋਲ ਖੁਮਾਈ, ਇਸ ਸੱਚੇ ਗੁਰ ਦਰਬਾਰੇ ਜੀ। ਇਹ ਅੱਖਰ ਕਾਗਜ਼ ਦੇ ਉੱਪਰ ਲਿਖ ਕੇ ਉਸੀ ਸਿੱਖ ਨੂੰ ਫਿਰ ਬੁਲਾਇਆ ਤੇ ਹੁਣ ਖਾਸ ਤਾਕੀਦ ਕੀਤੀ, ਕਿਉਂਕਿ ਸ਼ੱਕ ਪੈ ਗਿਆ ਇਹ ਦੋ ਪੱਤਰਕਾਰ ਪ੍ਰਿਥੀ ਚੰਦ ਨੇ ਸ਼ਾਇਦ ਗੁਰੂ ਜੀ ਦੇ ਚਰਨਾਂ ਵਿੱਚ ਪੇਸ਼ ਨਹੀਂ ਕੀਤੀਆਂ, ਇਸੀ ਕਰਕੇ ਨਹੀਂ ਬੁਲਾਇਆ। ਭਾਵੇਂ ਅੰਤਰਜਾਮੀ ਸਰਬੱਗ ਹੁਣ ਫਿਰ ਵੀ ਮਾਨੁਖ ਸਰੀਰ ਧਾਰਨ ਕਰਕੇ ਮਨੁੱਖੀ ਲੀਲਾ ਕਰਦੇ। ਸੋ ਉਸ ਨੂੰ ਤਾਕੀਦ ਕੀਤੀ ਵੀ ਇਹ ਪੱਤਰਕਾਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪੇਸ਼ ਕਰਨੀ, ਪ੍ਰਿਥੀ ਚੰਦ ਭਾਵੇਂ ਮੰਗੇ ਵੀ ਉਸ ਨੂੰ ਨਾ ਦੇਣਾ, ਉਸਨੂੰ ਪੱਕਾ ਕਰ ਦਿੱਤਾ। ਖੈਰ ਸਿੱਖ ਆਇਆ, ਇਸੀ ਤਰ੍ਹਾਂ ਹੌਲੀ ਹੌਲੀ ਪ੍ਰਿਥੀ ਚੰਦ ਜਿੱਥੇ ਸੇਵਾ ਕਰਾਉਂਦੇ ਸੀ ਉੱਧਰ ਗਿਆ ਹੀ ਨਹੀਂ, ਹੋਰ ਪਾਸੇ ਲਿਓ ਕੇ ਗੁਰੂ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਉਹ ਪੱਤਰਿਕਾ ਪੇਸ਼ ਕਰ ਦਿੱਤੀ। ਪੱਤਰਿਕਾ ਪੜ੍ਹੀ, ਉਸੀ ਵਕਤ ਹੁਕਮ ਕੀਤਾ, ਪੰਜ ਸਿੱਖ ਭਾਈ ਬੁੱਢਾ ਆਦਿਕ ਮੁਖੀ ਮੁਖੀ ਸਿੱਖਾਂ ਨੂੰ ਬੁਲਾਇਆ, ਜਾਓ ਲਾਹੌਰ ਅਰਜਨ ਦੇਵ ਨੂੰ ਬੁਲਾ ਲਿਆ, ਸਤਿਕਾਰ ਨਾਲ ਲਾਇਆ। ਉਹ ਜਾ ਕੇ ਪਹੁੰਚੇ, ਇੱਕ ਰਾਤ ਕੱਟੀ, ਦੂਸਰੇ ਦਿਨ ਸਵੇਰੇ ਉੱਥੋਂ ਚਾਲੇ ਪਾ ਦਿੱਤੇ। ਇੱਧਰ ਤੀਸਰੇ ਪਹਿਰ ਸਾਹਿਬ ਗੁਰੂ ਰਾਮਦਾਸ ਜੀ ਦਾ ਰੂਹਾਨੀ ਦਰਬਾਰ ਸਜਿਆ ਸੀ, ਬਹੁਤ ਸਾਰੀ ਸੰਗਤ ਹਜ਼ੂਰੀ ਵਿੱਚ ਬੈਠੀ, ਨੇਤਰਾਂ ਕਰਕੇ ਇਉਂ ਦੀਦਾਰ ਕਰ ਰਹੀ ਸੀ ਜਿਵੇਂ ਕਰੋੜਾਂ ਚਕੋਰਾਂ ਚੰਦਰਮਾ ਵੱਲ ਇੱਕ ਟੱਕ ਲਗਾ ਕੇ ਦੇਖਦੇ ਹਨ, ਗਰਦਨ ਭਾਵੇਂ ਮੁੜਕ ਜਾ ਦੀਦਾਰ ਕਰਨੋਂ ਨਹੀਂ ਹਟਦੇ, ਕੰਨਾਂ ਨਾਲ ਗੁਰੂ ਕੀ ਬਾਣੀ ਸੁਣਦੇ ਹੈ, ਜ਼ਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ। ਨਿਰੰਤਰ ਸਿਮਰਨ ਕਰਨ ਵਾਲੇ ਵੀ ਬਹੁਤ ਸਾਰੇ ਪ੍ਰੇਮੀ ਵਿੱਚ ਸਜੇ ਬੈਠੇ ਹਨ, ਜਿਵੇਂ ਮਨ ਦੂਸਰੇ ਬੈਕੁੰਠ ਦਾ ਆਨੰਦ ਮਾਣ ਰਹੇ ਹਨ। ਇੱਥੇ ਸੁੱਖ ਸ਼ਾਂਤੀ ਸਮਾਂ ਗੁਜ਼ਰਦਾ ਹੈ, ਇਸ ਦਾ ਫਲ ਸਰੀਰ ਦੀ ਆਯੂ ਪੂਰੀ ਹੋਣ ਤੋਂ ਬਾਅਦ ਇਉਂ ਦੱਸਿਆ ਹੈ।
ਦਰਗੇ ਮਿਲਦਾ ਥਾਂ ਗੁਰਾਂ ਦੇ ਨਾਲ ਰੁੱਤਿਆਂ, ਗੁਰਾਂ ਦੇ ਨਾਲ ਰੁੱਤਿਆਂ, ਦਰਗੇ ਮਿਲਦਾ ਗੁਰਾਂ ਦੇ ਨਾਲ ਰੁੱਤਿਆਂ, ਗੁਰਾਂ ਦੇ ਨਾਲ ਰੁੱਤਿਆਂ,
ਇੱਥੇ ਦਰਸਾਉਂਦੇ ਹਨ। ਅੰਤਰ ਗੁਰੂ ਅਰਾਧਨਾ, ਜੇਬਾ ਜਪ ਗੁਰਨੋ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰਨੋ, ਸਤਿਗੁਰ ਸੇਤੀ ਰਤੇ ਦਰਗੇ ਪਾਈਏ। ਇੱਥੇ ਬੈਕੁੰਠ ਵਰਗਾ ਆਨੰਦ ਸਤਸੰਗ ਵਿੱਚ ਹਰੀ ਜਸ ਵਿੱਚ ਬਿਰਤੀ ਲੀਨ ਕੀਤੀਆਂ, ਬੈਕੁੰਠ ਜੈਸਾ ਹੀ ਆਨੰਦ ਕਹਿਤ ਕਬੀਰ ਅਬ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਹੇ। ਤਹਾਂ ਬੈਕੁੰਠ ਜਹਾਂ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲੈ ਬਿਰਤੀ ਟਿਕਾ, ਬੈਕੁੰਠ ਜੈਸਾ ਹੀ ਸ਼ਾਂਤ ਰਸ ਭਜਨਾ ਆਨੰਦ ਹੈ। ਸਵਾਈਓ ਬੇਅੰਤ ਸੰਗਤ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਬੈਠੀ, ਮਨ ਦੂਸਰਾ ਬੈਕੁੰਠੀ ਹੈ ਦੁਨੀਆਂ ਵਿੱਚ ਹੈ। ਹੁਣ ਸ਼੍ਰੀ ਅਰਜਨ ਦੇਵ ਜੀ ਨੂੰ ਹੋਰ ਬਹੁਤ ਸਾਰੀ ਸਿੱਖ ਸੰਗਤ ਹੈ ਲਾਹੌਰ ਦੀ, ਅਸੀਂ ਬੁੱਢਾ ਆਦਮੁਖੀ ਮੁਖੀ ਸਿੱਖ ਉੱਥੋਂ ਚੱਲ ਕੇ ਸਵੇਰੇ ਹੁਣ ਤੀਸਰੇ ਪੈਰ ਅੰਮ੍ਰਿਤਸਰ ਆ ਪਹੁੰਚਦੇ ਹਾਂ ਗੁਰੂ ਕਾ ਦਰਬਾਰ ਲੱਗੇ ਜਿੱਥੋਂ ਸ਼ੁਰੂ ਹੁੰਦਾ ਦਰਬਾਰ। ਪਹਿਲੇ ਉੱਥੇ ਆ ਕੇ ਅਸ਼ਟਾਂਗ ਦੰਡਵਤ ਕੀਤੀ ਸ਼੍ਰੀ ਅਰਜਨ ਦੇਵ ਜੀ ਨੇ ਦੂਰਾਂ ਹੀ ਗੁਰੂ ਜੀ ਖੜਕੇ ਗਲ ਵਿੱਚ ਪੱਲਾ ਪਾ ਕੇ ਉੱਥੇ ਇੱਕ ਸ਼ਬਦ ਨੀਂ ਪੜਿਆ ਬੋਲੇ ਭਾਈ
ਜਿਤ ਦਰਸ਼ਨ ਕਰਨਾ ਤੇਰਾ ਸੋਈ ਮੇਲਾ ਤੰਗ ਹੈ
ਸਵੇਲਾ ਚਿੱਤ ਦਰਸ਼ਨ ਕਰਨਾ ਹੁਣ ਬਲਿਹਾਰੀ ਸਤਿਗੁਰ ਚਰਨ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਹਰ ਨਾਮ ਚ ਤੇਰੇ ਸਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸ਼ੀਤਲ ਪੁਰਖ ਦ੍ਰਿਸ਼ ਸੁਜਾਣੀ ਸਚ ਹੁਕਮ ਤੁਮਾਰਾ ਤਖ਼ਤ ਨਿਵਾਸੀ ਆਇ ਨਾ ਜਾਏ ਮੇਰਾ ਪ੍ਰਭ ਵਿਨਾਸ਼ੀ ਤੂੰ ਮਿਹਰਬਾਨ ਦਾਸ ਅਮਦੀਨਾ ਨਾਨਕ ਸਾਹਿਬ ਹਰਪੁਰ ਲੀਨਾ
ਜਿਤ ਦਰਸ਼ਨ ਕਰਨਾ ਜੀ ਤਨ ਸੁਵੇਲਾ ਦਰਸ਼ਨ ਕਰਨਾ
ਸਾਰੀ ਸੰਗਤ ਨੇ ਦੂਰੋਂ ਗੁਰੂ ਰਾਮਦਾਸ ਜੀ ਦਾ ਦਰਸ਼ਨ ਕਰਕੇ ਇਹ ਸ਼ਬਦ ਉਚਾਰਨ ਕੀਤਾ ਪੜੇ ਅੱਗੇ ਵਧੇ ਅੱਗੇ ਆ ਕੇ ਹਜ਼ੂਰ ਦੇ ਚਰਨਾਂ ਪਾ ਸਾਰਿਆਂ ਨੇ ਆਪਣੀਆਂ ਭੇਟਾਂ ਵਗੈਰਾ ਰੱਖੀਆਂ ਔਰ ਸ਼੍ਰੀ ਅਰਜਨ ਦੇਵ ਜੀ ਨੇ ਅਸ਼ਟੰਗ ਦੰਡਵਤ ਕਰਕੇ ਗਲ ਵਿੱਚ ਪੱਲਾ ਪਾ ਕੇ ਉਸ ਮੌਕੇ ਅੱਖਾਂ ਦੇ ਵਿੱਚ ਪਾਣੀ ਛਲਕਦਿਆਂ ਕੰਠ ਗਦਗਦ ਹੁੰਦਿਆਂ ਰੋਮਾਂਚ ਹੁੰਦਿਆਂ ਇਉਂ ਗੁਰੂ ਜੀ ਦੇ ਸਨਮੁਖ ਸ਼ਬਦ ਪੜਨਾ ਕੀਤਾ।
ਦਰਸ਼ਨ ਸਤਿਗੁਰ ਤੇਰਾ ਮੈਂ ਦੇਖ ਦੇਖ ਜੀਵਾਂ ਦਰਸ਼ਨ ਸਤਿਗੁਰ ਤੇਰਾ ਮੈਂ ਦੇਖ ਦੇਖ ਜੀਵਾਂ
ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਇਹ ਬੇਨਤੀ ਸੁਣੋ ਪ੍ਰਭ ਮੇਰੇ ਦੇਹੋ ਨਾਮ ਕਰ ਆਪਣੇ ਚਿਹਰੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸ਼ਾਦ ਕਿਨ ਵਿਰਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੇ ਮੋਰੇ ਚੀਤਾ ਨਾਨਕ ਏਕ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਰਤਾ ਤਿੰਨ ਕਿਸਮ ਦੇ ਸਿੱਖ ਦੇ ਮੁਰੀਦ ਮੁਰੀਦ ਦੇ ਸਾਧਕ ਮੁਰੀਦ ਦੇ ਫਿਦਾਈ ਸਿੱਖ ਸਨਮੁਖ ਸਿੱਖ ਗੁਰਮੁਖ ਸਿੱਖ ਜਿਹੜੇ ਮਰਜੀਵੜੇ ਹਨ ਉਹਨਾਂ ਨੂੰ ਗੁਰਬਾਣੀ ਨਾਮ ਗੁਰੂ ਸਰੂਪ ਤੋਂ ਬਿਨਾਂ ਕੋਈ ਚੀਜ਼ ਚੰਗੀ ਨਹੀਂ ਲੱਗਦੀ ਉਹਨਾਂ ਦਾ ਜੀਵਨ ਗੁਰੂ ਸਰੂਪ ਦੇ ਵਿੱਚ ਲਿਵਲੀਨ ਹੋਣਾ ਨਾਮ ਦੇ ਸਿਮਰਨ ਦੇ ਵਿੱਚ ਬਿਰਤੀ ਦਾ ਲਿਵਲੀਨ ਕਰਨਾ ਔਰ ਬਾਣੀ ਦੇ ਵਿੱਚ ਬਿਰਤੀ ਨੂੰ ਲਗਾਉਣਾ ਸਵਯੰ ਗੁਰੂ ਪਰਮੇਸ਼ਰ ਨੂੰ ਭੇਦ ਮੰਨਦੇ ਹੋਏ ਐਸਾ ਸ਼ਬਦ ਉਚਾਰਨ ਕੀਤਾ ਖੈਰ ਗੁਰੂ ਰਾਮਦਾਸ ਜੀ ਨੇ ਆਪਣੇ ਪਾਸ ਬਿਠਾਇਆ ਉਸ ਲਖੀਮ ਪੁੱਛੀ ਉਸ ਮੌਕੇ ਇਹ ਗੱਲ ਪੁੱਛੀ ਪੁੱਤਰ ਜੀਓ ਜੋ ਪੱਤਰਿਕਾ ਪਹੁੰਚੀ ਹੈ ਉਸਦੇ ਉੱਪਰ ਤਿੰਨ ਨੰਬਰ ਕੀਆ ਲਿਖਣ ਦਾ ਕੀ ਮਤਲਬ ਸੀ ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਸੀ ਰੱਜਣ ਦੇਵ ਜੀ ਨੇ ਗਰੀਬ ਨੂੰ ਆਜ ਆਪ ਅੰਤਰਜਾਮੀ ਸਰਵਗ ਆਪ ਤੋਂ ਕੋਈ ਚੀਜ਼ ਭੁੱਲੀ ਨਹੀਂ ਹੋਈ ਇਹ ਤੀਸਰਾ ਪੱਤਰ ਹਜ਼ੂਰ ਦੇ ਚਰਨਾਂ ਵਿੱਚ ਭੇਟ ਕੀਤਾ ਇਸ ਤੋਂ ਪਹਿਲੇ ਦੋ ਇੱਕ ਤੇ ਦੋ ਨੰਬਰ ਦੇ ਕੇ ਭੇਜੇ ਸੀ ਉਹ ਤਾਂ ਨਹੀਂ ਮਿਲੇ ਸਾਨੂੰ ਸਿੱਖ ਨਾਲ ਸੀ ਉਹ ਉੱਠ ਕੇ ਖੜਾ ਹੋਇਆ ਕਹਿਣਗੇ ਗਰੀਬ ਨਵਾਜ ਮੈਂ ਬਾਬੇ ਪਿਰਤੀ ਚੰਦ ਨੂੰ ਦੇ ਗਿਆ ਸੀ ਦੋਵੇਂ ਉਹਨਾਂ ਮੈਨੂੰ ਕਿਹਾ ਵੀ ਮੈਂ ਗੁਰੂ ਜੀ ਦੇ ਚਰਨਾਂ ਵਿੱਚ ਪੇਸ਼ ਕਰ ਦਿੱਤੇ ਹਨ ਹੁਕਮ ਹੈ ਅਜੇ ਕਹਿ ਦਿਓ ਅਰਜਨ ਦੇਵ ਨੂੰ ਉੱਥੇ ਰਹੇ ਲਾਹੌਰ ਹੀ ਪਿਰਤੀ ਚੰਦ ਨੂੰ ਬੁਲਾਓ ਬਈ ਭਾਦੋਂ ਦੇ ਦਿਨ ਸਨ ਆਹੀ ਮਹੀਨਾ ਆਉਂਦਾ ਸੂ ਚੜ ਗਿਆ ਉਹਨਾਂ ਦਿਨਾਂ 'ਚ ਜੇ ਕੁਝ ਦਿਨ ਅੱਗੇ ਪਿੱਛੇ ਹੋ ਜਾਂਦੀਆਂ ਤਿੱਥਾਂ ਦੇ ਹਿਸਾਬ 'ਤੇ ਸਵਯੰ ਪਿਰਤੀ ਚੰਦ ਨੂੰ ਬੁਲਾਇਆ ਤੀਸਰਾ ਪੈਰ ਸੀ ਬਾਹਰ ਇਸ਼ਨਾਨ ਕਰਨ ਵਾਸਤੇ ਉਹਦੇ ਗੂੰਗੇ ਭੇਜਿਆ ਪਿਰਤੀ ਚੰਦ ਨੂੰ ਬੁਲਾਓ ਬਾਹਰ ਇਸ਼ਨਾਨ ਕਰਨ ਵਾਸਤੇ ਗਏ ਸੀ ਅਤੇ ਘਰ ਉਸਦੇ ਘਰੋਂ ਕਰਮੋਂ ਸੀ ਉਹਨੇ ਕਿਹਾ ਗੁਰੂ ਜੀ ਯਾਦ ਕਰਦੇ ਨੇ ਉਹਨੇ ਕਿਹਾ ਇਸ਼ਨਾਨ ਕਰਨ ਗਏ ਆਉਂਦੇ ਮੈਂ ਹੁਣ ਪ੍ਰਾਰਥਨਾ ਕਰਦੇ ਹਾਂ ਸਿੱਖ ਆ ਗਿਆ ਇਸ਼ਨਾਨ ਕਰਕੇ ਪਿਰਤੀ ਚੰਦ ਜੀ ਆਇਆ ਉਹਨਾਂ ਨੂੰ ਕਹਿ ਦਿੱਤਾ ਕਰਮੋਂ ਨੇ ਵੀ ਤੁਹਾਨੂੰ ਗੁਰੂ ਜੀ ਯਾਦ ਕਰਦੇ ਆ ਉਸੀ ਮੌਕੇ ਪਿਰਤੀ ਚੰਦ ਗੁਰੂ ਜੀ ਦੇ ਚਰਨਾਂ ਵਿੱਚ ਪਰੇ ਦਰਬਾਰ ਵਿੱਚ ਹਾਜ਼ਰ ਹੋਇਆ ਨਮਸਕਾਰ ਕੀਤੀ ਅੱਗੇ ਜਾ ਕੇ ਕੀ ਦੇਖਿਆ ਛੋਟੇ ਭਰਾ ਤਾਂ ਬੈਠੇ ਅਸ ਵਿੱਚ ਹੀ ਪਰਸਪਰ ਨਮਸਕਾਰ ਕੀਤੀ ਕੁਛ ਲਖੀਮ ਪੁੱਛਿਆ ਬੈਠ ਗਏ ਗੁਰੂ ਰਾਮਦਾਸ ਜੀ ਨੇ ਪੁੱਛਿਆ ਭਾਈ ਪਿਰਤੀ ਚੰਦ ਦੋ ਪੱਤਰਕਾ ਜੋ ਤੈਨੂੰ ਇਹ ਸਿੱਖ ਦੇ ਗਿਆ ਅਰਜਨ ਦੇਵ ਦੀਆਂ ਕਿੱਥੇ ਦਿਖਾ ਖਾਂਦਰਾ ਪਿਰਤੀ ਚੰਦ ਸਾਫ਼ ਹੀ ਮੁੱਕਰ ਜਾਂਦਾ ਕਹਿੰਦੇ ਮੈਨੂੰ ਤਾਂ ਕੋਈ ਨਹੀਂ ਦੇਗਾ ਮਾਰਾ ਹਾਲਾਂਕਿ ਜਾਣਦਾ ਹੈ ਗੁਰੂ ਅੰਤਰਜਾਮੀ ਹੈ ਸਰਵਗ ਹੈ ਹਰ ਤਰੀਕੇ ਸਿਰ ਕੱਟ ਕੱਟ ਕੇ ਅੰਤਰ ਕੀ ਜਾਣਤ ਫਲੇ ਵਰੇ ਕੀ ਪੀਰ ਪਛਾਣਤ ਪਰ ਜਦੋਂ ਆਪਣਾ ਮਨ ਮੈਲਾ ਹੁੰਦਾ ਇਹ ਸਾਰੀਆਂ ਗੱਲਾਂ ਭੁੱਲ ਜਾਇਆ ਕਰਦਾ ਇਨਸਾਨ ਸਵਯੰ ਕਹਿਣਗੇ ਮੈਨੂੰ ਤਾਂ ਕੋਈ ਨਹੀਂ ਦੇਗਾ ਸਿੱਖੜਾ ਕਹਿਣਗੇ ਮੈਂ ਤੁਹਾਨੂੰ ਇੱਕ ਪੁਰਾਣੇ ਥਾਂ ਦੇ ਗਿਆ ਤੁਸੀਂ ਮੈਨੂੰ ਲੰਗੋ ਛਕਾ ਕੇ ਕਿਹਾ ਅਰਜਨ ਦੇਵ ਜੀ ਨੂੰ ਕਹਿ ਦਿਓ ਉੱਥੇ ਠਹਿਰਨ ਮੈਂ ਪੱਤਰਕਾਰ ਗੁਰੂ ਜੀ ਦੇ ਚਰਨ ਵਿੱਚ ਪੇਸ਼ ਕਰ ਦਿੱਤੀਆਂ ਹਨ ਪਿਰਤੀ ਚੰਦ ਕਹਿੰਦਾ ਐਵੇਂ ਝੂਠ ਬੋਲਦਾ ਸਿੱਖ ਗੁਰੂ ਜੀ ਕਹਿਣ ਲੱਗੇ ਭਾਈ ਘਬਰਾਉਣਾ ਕਿਵੇਂ ਪਿਰਤੀ ਚੰਦ ਪੱਤਰਕਾਰੀਆਂ ਹਨ ਕਾਗਜ਼ਾਂ ਦੇ ਦੋ ਟੁਕੜੇ ਹਨ ਕਿਆ ਬਾਤ ਹੈ ਉਹਦੇ ਅੱਖਰ ਹੀ ਦੇਖਣੇ ਹੋਰ ਕੁਛ ਗੱਲ ਨਹੀਂ ਉੱਕਰ ਗਿਆ ਫਿਰ ਗੁਰੂ ਜੀ ਅੰਤਰਜਾਮੀ ਸਰਬਕਸਨਿਕ ਸਿੱਖ ਨੂੰ ਕਿਹਾ ਹੌਲੀ ਦੇ ਕੇ ਜਾ ਕਰਮਾਂ ਨੂੰ ਕਹਿ ਫਲਾਣਾ ਜਾਮਾ ਇਹਦਾ ਦੇ ਜਿਹਦੇ ਜੀਵ ਵਿੱਚ ਪਈਆਂ ਸਨ ਉਹ ਲੈਣ ਦਾ ਇਕੱਠਾ ਕਰਕੇ ਗੁਰੂ ਜੀ ਕਹਿੰਦੇ ਦੇਖਦਾ ਤੇਰਾ ਜਾਮ ਹੈ ਨਾ ਪਿਰਤੀ ਚੰਦ ਹਾਂ ਜੀ ਇਹਦੇ ਜੇਬ ਚ ਹੱਥ ਪਾ ਨਿਕਲ ਆਈਆਂ ਕਹਿਣਗੇ ਇਹ ਦੇਖ ਇੱਕ ਤੇ ਦੋ ਨੰਬਰ ਦਿੱਤੇ ਹੋਏ ਕਹਿਣੇ ਕੀ ਨਿਸ਼ਾਨੀ ਇਹਦੀ ਵੀ ਅਰਜਨ ਦੇਵ ਦੀਆਂ ਮੈਂ ਵੀ ਲਿਖ ਸਕਦਾ ਜਦੋਂ ਇਨਸਾਨ ਦਾ ਮਨ ਮੈਲਾ ਹੋਵੇ ਟਿਕਟਾ ਹੀ ਬੜੀ ਭਾਰੀ ਆ ਜਾਂਦੀ ਹੁੰਦੀ ਹੈ ਸੋ ਇਉਂ ਕਰਕੇ ਕਹਿਣਾ ਮੈਂ ਵੀ ਲਿਖ ਸਕਦਾ ਫਿਰ ਮੁਸਕਰਾਏ ਉਸਦੀ ਨਾਦਾਨੀ ਵੱਲ ਦੇਖ ਕੇ ਕਹਿਣਗੇ ਚੰਗਾ ਭਾਈ ਹੁਣ ਇਹਨਾਂ ਦੇ ਨਾਲ ਅਗਲਾ ਜਿਹੜਾ ਸਟੈਪ ਮਿਲਦਾ ਅਗਲਾ ਜਿਹੜਾ ਪਦ ਮਿਲਦਾ ਉਹ ਤੂੰ ਜੋੜ ਕੇ ਦਿਖਾ ਦੇ ਜਾ ਚਿੱਤ ਵਿੱਚ ਤੱਕ ਬਾਹਰ ਅਨੁਭਵ ਤੋਂ ਬਿਨਾਂ ਕੈਸੇ ਐਸੀ ਗੱਲ ਹੋਵੇ ਅਖੀਰ ਉਸ ਮੌਕੇ ਫਿਰ ਕਹਿਣ ਲੱਗੇ ਅਰਜਨ ਦੇਵ ਜੀ ਨੂੰ ਭਾਈ ਤਿੰਨ ਪਦ ਜਿਹੜੇ ਤੁਸੀਂ ਪਹਿਲੇ ਉਚਾਰਨ ਕੀਤੇ ਹਨ ਇਹਨਾਂ ਦੇ ਨਾਲ ਮਿਲਦਾ ਜੁਲਦਾ ਚੌਥਾ ਪਦ ਮਿਲਾ ਕੇ ਸ਼ਬਦ ਪੂਰਾ ਕਰੋ ਉਸ ਮੌਕੇ ਚੌਥਾ ਪਦ ਜਿਹੜਾ ਸੀ ਸਮੇਂ ਦਾ ਇਉਂ ਉਚਾਰਨ ਕੀਤਾ ਉਹਨਾਂ ਨੇ ਪੜ੍ਹੋ ਜ਼ਰਾ
ਮੈਂ ਫਗਾਂ ਵਾਲਾ ਜੀ ਦਰਸ਼ਨ ਹੋ ਗਏ ਨੇ ਦਰਸ਼ਨ ਹੋ ਗਏ ਫਗਾਂ ਵਾਲਾ ਦਰਸ਼ਨ ਹੋ ਗਏ ਦਰਸ਼ਨ ਹੋ ਗਏ
ਸੰਤ ਮਿਲਾਇਆ ਪਰ ਬੇਵਨਾਸ਼ੀ ਕਰਮੇ ਪਾਇਆ ਸੇਵ ਕਰੀ ਪਲ ਚਸਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਹੂੰ ਖੋਲੀ ਜੀ ਹੂੰ ਖੋਲ ਕੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਇਹ ਚੌਥਾ ਪਦ ਮਿਲਾ ਕੇ ਸ਼ਬਦ ਪੂਰਾ ਕੀਤਾ ਔਰ ਮੌਕੇ ਦਾ ਉਸ ਮੌਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਭਾਈ ਪਿਰਥੀ ਚੰਦ ਇਹ ਤਾਂ ਜਿਸ ਦੀ ਵਸਤੂ ਹੁੰਦੀ ਹੈ ਧਰੋਂ ਅਹੰਕਾਰ ਦੇ ਹੁਕਮ ਦੇ ਮੁਤਾਬਕ ਉਸਨੂੰ ਹੀ ਮਿਲਦੀ ਹੁੰਦੀ ਹੈ ਤੇਰੇ ਖਿਆਲਾਤ ਗਲਤ ਸਨ ਭਾਵੇਂ ਗੁਰੂ ਪੁੱਤਰ ਹੈ ਪਰ ਇਉਂ ਇਹ ਚੀਜ਼ਾਂ ਨਹੀਂ ਮਿਲਦੀਆਂ ਇਹ ਤਾਂ ਉੱਥੇ ਨਿਵਾਸ ਕਰਦੀ ਹੈ ਸ਼ੀਨੀ ਦਾ ਦੁੱਧ ਸੋਨੇ ਦੇ ਬਰਤਨ ਵਿੱਚ ਠਹਿਰਿਆ ਕਰਦਾ ਜਿਹੜੇ ਹਿਰਦੇ ਬਿਲਕੁਲ ਰਿੱਛ ਅਤੇ ਬਿਲਕੁਲ ਸਾਫ਼ ਹਨ ਉੱਥੇ ਇਹਦਾ ਨਿਵਾਸ ਹੈ ਫਿਰ ਇਹ ਚਿੱਤ ਵਿੱਚ ਇਸ ਵਸਤੂ ਦੀ ਇੱਛਾ ਅਰਜਨ ਦੇਵ ਦੇ ਚਿੱਤ ਵਿੱਚ ਰੰਚਕ ਮਾਤਰ ਇੱਛਾ ਹੀ ਨਹੀਂ ਹੈ ਉਹਦਾ ਆਪਣਾ ਫਲ ਸੇਵਾ ਕਰੀ ਜਾਣੀ ਸੇਵਕ ਕੋ ਸੇਵਾ ਬਣਿਆ ਹੁਕਮ ਬੂਝ ਪਰਮ ਪਰਤਵਾਈ ਸੋ ਇਸ ਕਰਕੇ ਜਿਵੇਂ ਪਹਿਲੇ ਗੁਰੂ ਨਾਨਕ ਜੀ ਤੋਂ ਲਾ ਕੇ ਇਸ ਵਸਤੂ ਗੁਰਤਾ ਗੱਦੀ ਦੀ ਦਾਤ ਅਗਲੇ ਅਗਲੇ ਜਿਸ 'ਤੇ ਪ੍ਰਸੰਨਤਾ ਹੁੰਦੀ ਸੀ ਸੇਵਕ 'ਤੇ ਉਸਨੂੰ ਦਿੰਦੇ ਚਲੇ ਆਏ ਪੰਜ ਪੈਸੇ ਨਰੀਅਲ ਵਗੈਰਾ ਦਰਵਾਜ ਕਰਕੇ ਉਸੀ ਸਮੇਂ ਗੁਰੂ ਰਾਮਦਾਸ ਜੀ ਨੇ ਆਪਣੀ ਆਯੂ ਪੂਰੀ ਸਮਝ ਕੇ ਇਹ ਦਾਤ ਅੱਜ ਦੇ ਦਿਨ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਅੱਜ ਦਾ ਦਿਨ ਇਹ ਗੁਰਪੁਰਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲਣ ਦਾ ਹੈ ਸੋ ਇਸ ਤਰੀਕੇ ਸਿਰ ਤਦੀ ਇਹ ਪ੍ਰਸੰਗ ਅੱਜ ਸੁਣਾਇਆ ਆਪਣਾ ਪ੍ਰਸੰਗ ਤਾਂ ਵੈਸੇ ਹੋਰ ਚੱਲ ਰਿਹਾ ਸੀ ਖੈਰ ਜਿੱਧਰ ਵੀ ਹੈ ਮਿੱਠਾ ਹਰ ਪਾਸੇ ਵੀ ਮਿੱਠਾ ਹੀ ਹੈ ਇਸ ਕਰਕੇ ਸੇਵਾ ਗੁਰੂ ਘਰ ਦੇ ਵਿੱਚ ਸੇਵਾ ਔਰ ਭਜਨ ਦੋ ਚੀਜ਼ਾਂ ਦੀ ਮੁਕਤਾ ਹੈ ਸੇਵਾ ਦੁਆਰਾ بڑے بڑے مراد بھی حاصل ہوئے تو دیو فرمانے را دادا بولے بھائی
نام جپیے تندور ہوں دے دکھڑے سیوا کر کے مان
مہاراج نے پرنایام دی بجائے سرت شبد یعنی سمرن دا مارگ سرت نو سمرن پیشوار کر کے اپنے نج گھر دسویں دوار وچ لے جان دیاں جگتیاں تے طریقے دسے اور تپسیا دی بجائے سیوا رکھی سو اس واسطے انہاں دونوں دی ہوں چونکہ سمانی اجازت دندش کر کے گرو اس تر پڑو
تن ہے تن ہے گرو نانک صاحب تھن
Thank you.
काफी दिन गुजर गए। इस लगन दे विच कोई चीज चंगी नहीं लगती, ना खाना चंगा लगता है, ना अच्छी नींद आती है, ना कोई होर दी जिंदगी है। गुरे दा जे शरीर अंत हो गया तो मानुख देव नहीं मिलती होंगी, पता नहीं किवें गुरु ढूंढना। इतिहास ख्यालात आके मन विच बहुत बहुत पैदा होया करे, जानदा भी है लागी हो सो जाने पीर राम। सयों इसी तरह पहर रात गुजर गई, अद्धी रात गुजर गई, नींद नहीं पई, क्योंकि चिंता तर पुरुष नूं नींद नहीं आउंदी हुंदी, दुखी पुरुष नूं नींद नहीं आउंदी। ਜਿੱਥੇ ਬਹਿੰਦਾ ਉੱਥੋਂ ਸੜਕ ਅੱਜ ਮਿੱਟੀ ਪਟਾ ਕੇ ਬਾਹਰ ਫੈਂਕੀ ਜਾਂਦੀ ਹੈ।